दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताही कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन वृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु गोविंद सिंह सचे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी भाई कीर्तिए दा। प्रसंग इत्थों तक पहुंचा है कि भाई कीर्तिया सतगुरां नू कहिंदा है कि जेकर मेरे पिता ने सारी उम्र गुरु घर दी सेवा कीती उस नू रिछ दी जून मिली ते मैनू ते इस तरह लगदा है कि फिर मैं ते अगले जन्म दे विच बंदर ही बनांगा। इत्थों तक करीब कथा पहुंच चुकी सी। अज इत्थों अगे मैं प्रारंभ करदा। रावर की सेवा फल ऐसे मानख लख करें तब कैसे। कहिंदा सच्चे पातशाह जेकर तुहाडी ते गुरु घर दी सेवा दा फल है ऐसा ही माड़ा मिलना है ते फिर मनुख क्यों भावना दे नाल सेवा करनगे। उत्तम पद मुक्ति लो जोए चाहत नर सो सेवक होए। भाई कीर्तिया सतगुरु गोविंद सिंह जी नू कहिंदा है कि उत्तम जेड़ी पदवी है वह मुक्ति दी मन्नी गई है ते जेड़े भी मनुख चाहुंदे ने कि सानू मुक्ति दी प्राप्ति होवे उही मनुख तुहाडे सेवक बनके सेवा करदे ने। जे प्राप्त होए फल विपरीत नहीं सेवा तुमको डर चीत। ते जेकर जेड़ा फल मिलना है वो पुठा मिलना है ते फिर जेड़े सेवक ने वो डरनगे ते वो क्यों गुरु घर दी ते तुहाडी सेवा करनगे। सिखण गन के आश्रय आहो को कारण पाग श्री गुर कहो। भाई कीर्तिया कहिंदा कि सच्चे पातशाह सारे सिखां दे तुसीं आश्रय हो उन्हां दे आसरा रूप हो को कारण पा श्री गुर कहो। हे सच्चे पातशाह ऐसा केड़ा कारण हो गया कि जिस कारण दे करके मेरे पिता नूं रिछ दे जून प्राप्त होई। सिख गुर दास नाम इस केर राखो जह कह लाज कनेर। भाई कीर्तिया कहिंदा कि मेरा ये जरा पिता सी ये गुरु दा दास भी सी इस तो इलावा कहिंदा कि इस मेरे पिता दा नाम ही गुरदास सी राखो जह कह लाज कनेर ते तुसी ते अपने सिखां सेवकां दी हर एक जगह दे उते लाज नू रख दे। यां ते करना करो सुनावो पूर्ण जून दुख ते छुट वावो। इस करके भाई कीर्तिया कहिंदा कि पहला ते दया करके एक कारण दसो कि ऐसा केड़ा पाप हो गया कि जिस पाप दे करके मेरे पिता नू रिछ दी जून मिली ते फिर कृपा करके इस जूनी तो इस नू मुक्त करा दे। आशा सब सिखण को और ना तुम बिन श्रेह पाए कित ठौर ना। ਭਾਈ ਕੀਰਤੀਆ ਕਹਿੰਦਾ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਗੁਰੂ ਦੇ ਸਿੱਖ ਨੇ ਉਹਨਾਂ ਦਾ ਆਸ਼ਾ ਉਹਨਾਂ ਦਾ ਇਰਾਦਾ ਤੁਹਾਡੇ ਤੋਂ ਬਗੈਰ ਹੋਰ ਕੋਈ ਨਹੀਂ। ਭਾਵ ਕੇ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੇ ਵਿੱਚੋਂ ਕਲਿਆਣ ਪਾਉਣਾ ਚਾਹੁੰਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਦੱਸੋ ਕਿ ਐਸਾ ਕਿਉਂ ਵਾਪਰਿਆ। ਉਸ ਵੇਲੇ ਭਾਈ ਕੀਰਤੀਆ ਨੇ ਜਿਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਦਾ ਬਿਆਨ ਇਸ ਤਰੀਕੇ ਦੇ ਨਾਲ ਕਰਦੇ ਨੇ। ਭਾਈ ਕੀਰਤੀਆ ਸੁਣ ਹੈਰਾਨ ਹੋਇਆ, ਬੋਲ ਉਸਨੇ ਅਰਜ ਸੁਣਾਈ, ਗੁਰਜੀ ਸਿੱਖ ਹੋ ਕੇ ਕਿਉਂ ਨਾ ਮੁਕਤ ਹੋਇਆ, ਜੂਣ ਰਿੱਛ ਦੀ ਕਿਉਂ ਹੈ ਪਾਈ ਗੁਰਜੀ, ਇਸ ਗੱਲ ਦਾ ਖੋਲ ਕੇ ਭੇਦ ਦੱਸੋ, ਕੀ ਸਿੱਖ ਨੇ ਫੁੱਲ ਕਮਾਈ ਗੁਰਜੀ, ਅਸੀਂ ਭੁੱਲਣੇ ਹਾਰ ਕਰਤਾਰ ਸਿੰਘਾਂ, ਅਸਾਂ ਜੀਆਂ ਦੀ ਕੀ ਚਤਰਾਈ ਗੁਰਜੀ। ਭਾਈ ਕੀਰਤੀਆ ਕਹਿੰਦਾ ਕਿ ਸੱਚੇ ਪਾਤਸ਼ਾਹ ਅਸੀਂ ਤੇ ਭੁੱਲਣ ਹਾਰ ਜੀਵ ਹਾਂ, ਸਾਡੀ ਕੋਈ ਚਤਰਾਈ ਨਹੀਂ ਹੈ, ਪਰ ਕਿਰਪਾ ਕਰਕੇ ਦੱਸੋ ਕਿ ਮੇਰੇ ਪਿਤਾ ਤੋਂ ਐਸੀ ਕਿਹੜੀ ਵੱਡੀ ਭੁੱਲ ਹੋ ਗਈ ਕਿ ਜਿਸ ਕਰਕੇ ਉਸ ਨੂੰ ਰਿੱਛ ਦੀ ਜੂਣ ਮਿਲੀ। ਸ੍ਰੀ ਸਤ ਗੁਰ ਤਵ ਸਰਬ ਸੁਨਾਈ, ਤੋਹ ਪਿਤਾ ਮਜੂਨੀ ਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਾਰਤਾ ਸੁਣਾਈ ਕਿ ਕਿਸ ਤਰੀਕੇ ਦੇ ਨਾਲ ਤੇਰੇ ਪਿਤਾ ਨੂੰ ਇਸ ਰਿੱਛ ਦੀ ਜੂਣ ਪ੍ਰਾਪਤ ਹੋਈ। ਪੰਚਾਮ੍ਰਿਤ ਆਇਓ ਗੁਰ ਪਾਸਾ, ਤੋ ਪਿਤ ਨੇ ਕਰਕੇ ਅਰਦਾਸਾ। ਸਤਿਗੁਰੂ ਜੀ ਸੁਣਾਉਂਦੇ ਨੇ ਵਾਰਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਦਿਨ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਸਨ ਤੇ ਕਿਸੇ ਨੇ ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਅਰਪਣ ਕੀਤੀ ਤੇ ਤੇਰੇ ਪਿਤਾ ਨੇ ਉਸ ਕੜਾ ਪ੍ਰਸ਼ਾਦ ਦਾ ਅਰਦਾਸਾ ਕੀਤਾ। ਬਰਤਾਵਣ ਲਗ ਸੰਗਤ ਮਾਹੀ, ਸਨੇ ਸਨੇ ਦੇਤੇ ਸਭ ਪਾਹੀ। ਫੇਰ ਉਸ ਕੜਾ ਪ੍ਰਸ਼ਾਦ ਨੂੰ ਤੇਰਾ ਪਿਤਾ ਸੰਗਤ ਦੇ ਵਿੱਚ ਵਰਤਾਉਣ ਲੱਗਾ, ਹੌਲੀ ਹੌਲੀ ਹਰ ਇੱਕ ਪਾਸੇ ਜਾ ਕੇ ਉਹ ਸਾਰਿਆਂ ਨੂੰ ਕੜਾ ਪ੍ਰਸ਼ਾਦ ਵਰਤਾ ਰਿਹਾ ਸੀ। ਗੁੜ ਲਾ ਦੇ ਗਾਡੇ ਮੈਂ ਕੋਏ, ਤਹ ਮਾਰ ਗਿਆ ਓ ਚੱਲ ਸੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਸਿੱਖ ਨੇ ਆਪਣੇ ਗੱਡੇ ਦੇ ਵਿੱਚ ਗੁੜ ਲੱਦਿਆ ਹੋਇਆ ਸੀ ਤੇ ਗੱਡੇ ਨੂੰ ਆਪਣੀ ਜਗ੍ਹਾ ਦੇ ਉੱਤੇ ਖਿਲਾਰ ਕੇ ਉਹ ਫਿਰ ਛੇਤੀ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਿਆ। ਗੋਰੀ ਉਤਰੇ ਸੁਣ ਕੇ ਸਿੱਖ ਕਾਨ, ਇੱਕ ਪੇਲੀ ਲੈ ਕਰ ਨਿਜ ਪਾਨ। ਉਸ ਸਿੱਖ ਨੇ ਆਪਣੇ ਪੂਰੇ ਗੱਡੇ ਦੇ ਵਿੱਚ ਗੁੜ ਲੱਦਿਆ ਹੋਇਆ ਸੀ, ਇੱਕ ਪੇਸੀ ਇੱਕ ਪੇਲੀ ਗੁੜ ਦੀ ਲੈ ਕੇ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਏ। ਧਾਰਿਆ ਗਏ ਦਰਸ਼ਨ ਗੁਰ ਕਰਿਓ, ਨਮੋ ਕਰਤ ਅਵਨੀ ਸਿਰ ਧਰਿਓ। ਉਸਨੇ ਗੁੜ ਦੀ ਪੇਟਾ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ। ਬਹੁਤ ਚੁੱਕੇ ਉਸਨੇ ਸਿਰ ਲਾਇਆ ਆਪਣਾ ਜ਼ਮੀਨ ਦੇ ਉੱਤੇ। ਪੌਣੀ ਉੱਠ ਚੱਲਿਓ ਸੰਭਾਰਨ ਗਾਡੇ, ਮਾਰਗ ਚਲਤੇ ਆਏ ਜੋ ਛਾਡੇ। ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਆਇਆ ਸੀ, ਇਸ ਕਰਕੇ ਦਰਸ਼ਨ ਕਰਨ ਤੋਂ ਬਾਅਦ ਉਹ ਛੇਤੀ ਹੀ ਆਪਣੇ ਗੱਡੇ ਨੂੰ ਸੰਭਾਲਣ ਦੇ ਵਾਸਤੇ ਜਾ ਰਿਹਾ ਸੀ। ਮਾਰਗ ਚਲਤੇ ਆਏ ਜੋ ਛਾਡੇ, ਜਿਸ ਗੱਡੇ ਨੂੰ ਰਾਹ ਦੇ ਵਿੱਚ ਉਹ ਛੱਡ ਕੇ ਆ ਗਿਆ ਸੀ। ਤਵ ਪਿਤ ਤਵ ਪ੍ਰਸ਼ਾਦ ਬਰਤਾਵੇ, ਸੋ ਸਿੱਖ ਤੇ ਟਿਗ ਗਾਇਤ ਲਾਵੇ। ਤੇ ਜਦੋਂ ਕਾਲੀ ਦੇ ਨਾਲ ਉਹ ਆਪਣੇ ਗੱਡੇ ਦੇ ਵੱਲ ਜਾ ਰਿਹਾ ਸੀ ਤੇ ਉਸਨੇ ਦੇਖਿਆ ਕਿ ਤੇਰਾ ਪਿਤਾ ਕੜਾ ਪ੍ਰਸ਼ਾਦ ਨੂੰ ਵਰਤਾ ਰਿਹਾ ਹੈ, ਇਸ ਕਰਕੇ ਉਹ ਸਿੱਖ ਨੇ ਸੋਚਿਆ ਕਿ ਸਤਿਗੁਰਾਂ ਦਾ ਦਰਸ਼ਨ ਤੇ ਹੋ ਗਿਆ, ਹੁਣ ਮੈਨੂੰ ਚਾਹੀਦਾ ਗੁਰੂ ਘਰ ਦੇ ਵਿੱਚ ਜਿਹੜਾ ਕੜਾ ਪ੍ਰਸ਼ਾਦ ਵਰਤ ਰਿਹਾ ਹੈ ਇਸ ਨੂੰ ਵੀ ਲੈ ਜਾਵਾਂ। ਤੂਰ ਪੰਥ ਕੀ ਜਿਸ ਪਰ ਪਰੀ, ਬਦਨ ਸ਼ਮਸ ਤੂ ਸਰ ਸਭ ਕਰੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਸਤੇ ਦੇ ਵਿੱਚੋਂ ਬਹੁਤੀ ਸਾਰੀ ਜਿਹੜੀ ਧੂੜ ਮਿੱਟੀ ਸੀ ਉਸ ਸਿੱਖ ਦੇ ਮੂੰਹ ਦੇ ਉੱਤੇ ਤੇ ਸਾਰੇ ਸਰੀਰ ਦੇ ਉੱਤੇ ਪਈ ਹੋਈ ਸੀ। ਬਦਨ ਸ਼ਮਸ ਧੂਸਰ ਸਭ ਕਰੀ, ਭਾਵ ਕੇ ਦਾੜੀ ਇਸ ਤਰ੍ਹਾਂ ਮੈਲੀ ਹੋਈ ਸੀ ਜਿਵੇਂ ਮਿੱਟੀ ਵਰਗੀ ਹੋਵੇ। ਬਸਤਰਨ ਭਰ ਜਿਸ ਕੇ ਰਜ ਛਾਈ, ਸਕਟ ਚੱਕਰ ਪਗ ਬ੍ਰਿਖ ਉਡਾਈ। ਗੱਡੇ ਦੇ ਪਹੀਏ ਤੇ ਬੈਲਾਂ ਦੇ ਪੈਰਾਂ ਦੇ ਨਾਲ ਜਿਹੜੀ ਵੀ ਧੂੜ ਮਿੱਟੀ ਉੱਡੀ ਸੀ, ਉਹ ਸਾਰੀ ਦੀ ਸਾਰੀ ਉਹ ਸਿੱਖ ਦੇ ਸਰੀਰ ਦੇ ਉੱਤੇ ਹੀ ਪਈ ਸੀ। ਤੋਹ ਪਿਤਾ ਤੇ ਜਾਚਣ ਕਰਿਓ, ਨਹੀਂ ਕਛੂ ਤਿਸ ਨੇ ਕਰ ਧਰਿਓ। ਸਤਿਗੁਰੂ ਗੋਬਿੰਦ ਸਿੰਘ ਜੀ ਭਾਈ ਕੀਰਤੀ ਨੂੰ ਸੁਣਾ ਰਹੇ ਨੇ ਸਾਖੀ ਕਿ ਉਹ ਸਿੱਖ ਨੇ ਤੇਰੇ ਪਿਤਾ ਤੋਂ ਕੜਾ ਪ੍ਰਸ਼ਾਦ ਮੰਗਿਆ, ਨਹੀਂ ਕਛੂ ਤਿਸ ਕੇ ਕਰ ਧਰਿਓ, ਪਰ ਤੇਰੇ ਪਿਤਾ ਨੇ ਕੜਾ ਪ੍ਰਸ਼ਾਦ ਉਹਦੇ ਹੱਥਾਂ ਦੇ ਉੱਤੇ ਨਹੀਂ ਰੱਖਿਆ। ਪੁਨ ਨਿਕਟ ਹੋਏ ਮਾਂਗਿਓ ਕੁਨ ਕਾ, ਜਿਸ ਕੇ ਗਾਡੋ ਸਿਦਕ ਸੋ ਮਨ ਕਾ। ਦੁਬਾਰਾ ਫਿਰ ਉਹ ਸਿੱਖ ਤੇਰੇ ਪਿਤਾ ਦੇ ਸਾਹਮਣੇ ਹੋਇਆ ਤੇ ਫਿਰ ਉਸਨੇ ਕੜਾ ਪ੍ਰਸ਼ਾਦ ਮੰਗਿਆ, ਜਿਸ ਸਿੱਖ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਸਿਦਕ ਸੀ। ਮੁਖ ਪਾਵਨ ਤੇ ਪਾਵਨ ਹੋਈ, ਉਤ ਕੰਠਤ ਜਾਂ ਤੈ ਬਹੁ ਸੋਈ। ਕਿਉਂਕਿ ਉਸ ਸਿੱਖ ਨੇ ਸੋਚਿਆ ਸੀ ਕਿ ਜੇਕਰ ਗੁਰੂ ਘਰ ਦਾ ਕੜਾ ਪ੍ਰਸ਼ਾਦ ਮੈਂ ਆਪਣੇ ਮੁਖ ਦੇ ਵਿੱਚ ਪਾਵਾਂਗਾ ਤੇ ਇਸ ਪਾਵਨ ਕੜਾ ਪ੍ਰਸ਼ਾਦ ਦੇ ਨਾਲ ਮੇਰਾ ਮੁਖ ਵੀ ਪਵਿੱਤਰ ਹੋ ਜਾਏਗਾ, ਇਸ ਕਰਕੇ ਉਹ ਕਾਲਾ ਪੈ ਰਿਹਾ ਸੀ ਛੇਤੀ ਕੜਾ ਪ੍ਰਸ਼ਾਦ ਨੂੰ ਲੈਣ ਦੇ ਲਈ, ਕਿਉਂਕਿ ਉਸਦਾ ਗੱਡਾ ਰਾਜ ਖਲੋਤਾ ਸੀ, ਛੇਤੀ ਜਾ ਕੇ ਉਸਨੇ ਆਪਣੇ ਗੱਡੇ ਨੂੰ ਸੰਭਾਲਣਾ ਸੀ। ਤੋ ਪਿਤ ਨੇ ਕਰ ਕ੍ਰੋਧ ਕਨੇਰਾ, ਚਿਰਕਣ ਕੀਨ ਸਿੱਖ ਤਿਸ ਬੇਰਾ। ਸਤਿਗੁਰੂ ਜੀ ਕਹਿੰਦੇ ਨੇ ਪਰ ਤੇਰੇ ਪਿਤਾ ਨੇ ਬਹੁਤ ਜ਼ਿਆਦਾ ਗੁੱਸਾ ਉਸਦੇ ਉੱਤੇ ਕੀਤਾ ਤੇ ਉਹ ਸਿੱਖ ਨੂੰ ਬੜਾ ਝਿੜਕਿਆ। ਰੀਛ ਬੇਸ ਕਰਕੇ ਮਤ ਮੂੜਾ, ਕਿਉ ਸਭ ਪਰ ਤੂੰ ਹੋਤ ਅਰੂੜਾ। ਤੇਰੇ ਪਿਤਾ ਨੇ ਗੁੱਸੇ ਦੇ ਨਾਲ ਉਹ ਸਿੱਖ ਨੂੰ ਆਖਿਆ ਕਿ ਰਿੱਛ ਵਰਗਾ ਤੂੰ ਭੇਸ ਬਣਾ ਕੇ ਮੂਰਖਾ ਮੇਰੇ ਸਾਹਮਣੇ ਆਣ ਕੇ ਤੇ ਮੇਰੇ ਤੇ ਅਸਵਾਰ ਹੋ ਰਿਹਾ ਕਿ ਛੇਤੀ ਕੜਾ ਪ੍ਰਸ਼ਾਦ ਮੈਨੂੰ ਦੇ। ਪਰੇ ਰਹੋ ਠਾਂਡੋ ਕਿਉ ਆਵੇ, ਬਹੁ ਬੋਲਤ ਕਿਉ ਰੌਰ ਮਚਾਵੇ। ਤੇਰੇ ਪਿਤਾ ਨੇ ਆਖਿਆ ਕਿ ਪਰਾਂ ਖਲੋਤਾ ਰਹਿ, ਮੇਰੇ ਲਾਗੇ ਤੂੰ ਕਿਉ ਆਉਂਦਾ ਹੈ ਤੇ ਬਹੁਤ ਜ਼ਿਆਦਾ ਤੂੰ ਰੌਲਾ ਕਿਉ ਪਾ ਰਹੇ। ਇਮ ਸੁਣ ਕੇ ਸਿੱਖ ਹੋਏ ਮਨ ਭੰਗ, ਅਵਨੀ ਹੇਰਤ ਬ੍ਰੀੜਾ ਸੰਗ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਉਹ ਸਿੱਖ ਨੂੰ ਤੇਰੇ ਪਿਤਾ ਨੇ ਆਖੀ ਤੇ ਉਹ ਸਿੱਖ ਦਾ ਮਨ ਟੱਟ ਗਿਆ। ਅਵਨੀ ਹੇਰਤ ਬ੍ਰੀੜਾ ਸੰਗ, ਭਾਵ ਕੇ ਉਹ ਫਿਰ ਧਰਤੀ ਦੇ ਵੱਲ ਦੇਖਣ ਲੱਗਾ। ਲਗ ਕੰਨ ਭਰਿਓ ਉਠਾਇਓ ਛਿਤ ਤੇ, ਆਨਣ ਮੇ ਪਾਇਓ ਗੁਰ ਹਿਤ ਤੇ। ਜਦੋਂ ਉਸਨੇ ਧਰਤੀ ਦੇ ਵੱਲ ਦੇਖਿਆ ਤੇ ਥੋੜਾ ਜਿਹਾ ਕਿਣਕਾ ਕੜਾ ਪ੍ਰਸ਼ਾਦ ਦਾ ਧਰਤੀ ਦੇ ਉੱਤੇ ਡਿੱਗਾ ਸੀ, ਉਸਨੇ ਉਸੇ ਕਿਣਕੇ ਨੂੰ ਚੁੱਕ ਕੇ ਧਰਤੀ ਦੇ ਉੱਤੋਂ ਆਪਣੇ ਮੂੰਹ ਦੇ ਵਿੱਚ ਪਾ ਲਿਆ, ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ। ਵਾਹਿਗੁਰੂ ਕੋ ਸਿਮਰਨ ਕਰਕੇ, ਤੋ ਪਿਤ ਕੋ ਦੀਆ ਸਰਾਪ ਉਚਰਕੇ। ਕੜਾ ਪ੍ਰਸ਼ਾਦ ਦੇ ਕਿਣਕੇ ਨੂੰ ਮੂੰਹ ਦੇ ਵਿੱਚ ਪਾਉਣ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਨਾਮ ਦਾ ਜਾਪ ਕਰਕੇ ਫੇਰ ਤੇਰੇ ਪਿਤਾ ਨੂੰ ਉਹ ਸਿੱਖ ਨੇ ਇੱਕ ਸਰਾਪ ਦਿੱਤਾ। ਗੁਰ ਸਿੱਖੀ ਕੋ ਲੇਸ਼ ਨਾ ਤੋਹੇ, ਅਬੈ ਸਰੀਰ ਰੀਛ ਕੋ ਹੋਹੇ। ਉਹ ਸਿੱਖ ਨੇ ਤੇਰੇ ਪਿਤਾ ਨੂੰ ਇਹ ਸਰਾਪ ਦਿੱਤਾ ਕਿ ਗੁਰੂ ਦੀ ਸਿੱਖੀ ਦਾ ਲੇਸ਼ ਮਾਤਰ ਵੀ ਤੇਰੇ ਵਿੱਚ ਕੋਈ ਭਾਵ ਨਹੀਂ ਹੈ, ਇਸ ਕਰਕੇ ਤੇਰਾ ਜਿਹੜਾ ਸਰੀਰ ਹੈ ਨਾ ਉਹ ਅਗਲੇ ਜੂਨ ਦੇ ਵਿੱਚ ਰਿੱਚ ਬਣੇਗਾ। ਕਯੋ ਯੋ ਤਾਇਲ ਸਕਟੇ ਮਿਲਿਓ, ਕਰੇ ਸਾਥ ਸੋ ਅੱਗੇ ਚਲਿਓ। ਉਸਨੇ ਸਰਾਪ ਦੇ ਦਿੱਤਾ ਕਿ ਮੈਂ ਰਿੱਚ ਨਹੀਂ ਹਾਂ, ਤੇਰੇ ਵਿੱਚ ਗੁਰੂ ਦੀ ਸਿੱਖੀ ਦਾ ਲੇਸ਼ ਵੀ ਨਹੀਂ ਹੈ, ਇਸ ਕਰਕੇ ਤੂੰ ਰਿੱਛ ਬਣੇਗਾ। ਇਸ ਤਰ੍ਹਾਂ ਕਹਿੰਦਾ ਹੋਇਆ ਉਹ ਛੇਤੀ ਦੇ ਨਾਲ ਚਲਾ ਗਿਆ, ਜਿੱਥੇ ਆਪਣੇ ਗੱਡੇ ਨੂੰ ਖਿਲਾਰ ਕੇ ਆਇਆ ਸੀ ਉਸਨੇ ਜਾ ਕੇ ਗੱਡੇ ਨੂੰ ਸਾਂਭਿਆ ਤੇ ਆਪਣੇ ਰਸਤੇ ਪੈ ਗਿਆ। ਕੇਤਕ ਦਿਨ ਬੀਤੇ ਪਿਤ ਤੋਹੇ, ਬੈ ਪੂਰਨ ਤੇ ਮ੍ਰਿਤ ਬਸ ਹੋਹੇ। ਸਤ ਸਤਿਗੁਰੂ ਜੀ ਸੁਣਾ ਰਹੇ ਨੇ ਸਾਖੀ ਕਿ ਥੋੜੇ ਦਿਨ ਜਦੋਂ ਬੀਤੇ ਤੇ ਫਿਰ ਤੇਰੇ ਪਿਤਾ ਦੀ ਉਮਰਾਂ ਪੂਰੀ ਹੋ ਗਈ ਤੇ ਉਹ ਮ੍ਰਿਤੂ ਦੇ ਵਸ ਦੇ ਵਿੱਚ ਪੈ ਗਿਆ, ਭਾਵ ਕੇ ਮਰ ਗਿਆ। ਹਮ ਕੇ ਪਰਬਤ ਪਾਲਕ ਪਯੋ ਹੁਤੋ ਅਲਪ ਹੀ ਇਨ ਗਹਿ ਲਯੋ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਲਾਣਾ ਜਿਹੜਾ ਪਹਾੜ ਹੈ ਉਥੇ ਜਾ ਕੇ ਇਸ ਨੇ ਰਿੱਛ ਦੀ ਜੂਨ ਨੂੰ ਪ੍ਰਾਪਤ ਕੀਤਾ, ਹੁਤੋ ਅਲਪ ਹੀ ਇਨ ਗਹਿ ਲਯੋ। ਸਤਿਗੁਰੂ ਜੀ ਕਹਿੰਦੇ ਨੇ ਕਿ ਅਜੇ ਛੋਟਾ ਹੀ ਸੀ ਜਦੋਂ ਇਸ ਕਲੰਦਰ ਨੇ ਇਸ ਨੂੰ ਜਾ ਕੇ ਫੜ ਲਿਆ। ਸਿੱਖ ਕੋ ਸਾਪ ਨਿਫਲ ਕਿਉ ਜਾਏ ਜਿਨਕੇ ਚਿਤ ਗੁਰ ਚਰਨ ਟਿਕਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਦਾ ਆਖਿਆ ਹੋਇਆ ਸਰਾਪ ਕਿਸ ਤਰੀਕੇ ਦੇ ਨਾਲ ਨਿਸਫਲ ਜਾ ਸਕਦਾ ਸੀ, ਕਿਉਂਕਿ ਜਿਹੜੇ ਸਿੱਖ ਦੇ ਮਨ ਤੇ ਚਿੱਤ ਦੇ ਵਿੱਚ ਸਤਿਗੁਰਾਂ ਦੇ ਚਰਨ ਟਿਕੇ ਹੋਏ ਸਨ, ਭਾਵ ਕਿ ਸਿੱਖ ਦਾ ਸਰਾਪ ਪੂਰਾ ਹੋਇਆ ਤੇ ਤੇਰੇ ਪਿਤਾ ਨੂੰ ਰਿੱਛ ਦੀ ਜੂਨ ਪ੍ਰਾਪਤ ਹੋਈ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਕੀਰਤੀ ਨੂੰ ਉਸ ਦੇ ਪਿਤਾ ਦੀ ਵਾਰਤਾ ਸੁਣਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰੀਕੇ ਦੇ ਨਾਲ ਬਿਆਨ ਕਰਦੇ।
ਸੋਭਾ ਨਾਮ ਹੈ ਸੀ ਤੇਰੇ ਬਾਪ ਦਾ ਜੀ, ਸਾਡੇ ਪਿਤਾ ਦੀ ਸੇਵ ਕਮਾਏ ਸਿੱਖਾ। ਇੱਕ ਦਿਨ ਦੀਵਾਨ ਦੇ ਵਿੱਚ ਉਹ ਰਿਹਾ ਸੀ ਪ੍ਰਸ਼ਾਦ ਵਰਤਾਏ ਸਿੱਖਾ। ਜੱਟ ਸਿੱਖ ਤੰਨਾ ਹੈ ਸੀ ਪ੍ਰੇਮ ਵਾਲਾ, ਜਾਂਦਾ ਲੰਘਦਾ ਗੱਡਾ ਲਦਾਏ ਸਿੱਖਾ। ਕੱਟੇ ਨਾਲ ਭਰਿਆ ਸੋਬੇ ਤਾਈ ਆ ਕੇ ਮੈਨੂੰ ਦੇ ਪ੍ਰਸ਼ਾਦ ਸੁਣਾਏ ਸਿੱਖਾ। ਸੋਬੇ ਨਾਲ ਗੁੱਸੇ ਕਿਆ ਹੱਟ ਪਿੱਛੇ, ਕੀ ਰਿਹਾ ਹੈ ਰੌਲਾ ਮਚਾਏ ਸਿੱਖਾ। ਤੰਨੇ ਕਿਹਾ ਮੇਰਾ ਗੱਡਾ ਜਾਂਦਾ ਹੈ ਜੀ, ਮਤ ਕਿਤੇ ਐਵੇਂ ਉਲਟ ਜਾਏ ਸਿੱਖਾ। ਮੈਨੂੰ ਗੁਰਾਂ ਦੇ ਕਰਦਾ ਦੇ ਕੁਣਕਾ, ਅੱਗੇ ਹੋ ਦੋਵੇਂ ਹੱਥ ਡਾਏ ਸਿੱਖਾ। ਸੋਬੇ ਫੇਰ ਕਿਹਾ ਹੱਟ ਰਿੱਛ ਵਰਗੀ, ਕਿੱਥੋਂ ਆ ਗਿਆ ਸ਼ਕਲ ਬਣਾਏ ਸਿੱਖਾ। ਉਸ ਸਿਦਕੀ ਨੇ ਅੰਤ ਹਾਰ ਕਰਕੇ ਡਿੱਗਾ ਚੁੱਕ ਕਿਣਕਾ ਲਿਆ ਖਾਏ ਸਿੱਖਾ। ਮੈਂ ਤਾਂ ਹਾਂ ਗਰੀਬੜਾ ਸਿੱਖ ਗੁਰਦਾ, ਰਿੱਛ ਤੂੰ ਐ ਹੋ ਆਖ ਕੇ ਜਾਏ ਸਿੱਖਾ। ਖਾਲੀ ਗਿਆਨਾ ਸਿੱਖ ਸਰਾਪ ਦਿੱਤਾ, ਜੂਣ ਰਿੱਛ ਦੀ ਮਰ ਕੇ ਪਾਏ ਸਿੱਖਾ। ਉੱਤਰ ਕਾਂਸ਼ਿਓ ਹੈਨ ਪਹਾੜ ਜਿਹੜੇ, ਉਥੋਂ ਜੰਮਿਆ ਇਹ ਫੜ ਲਿਆਏ ਸਿੱਖਾ। ਇਹ ਸੁਣ ਕਲੰਦਰ ਮੰਨ ਗਿਆ, ਕਹਿੰਦਾ ਸੱਚ ਜੋ ਗੁਰ ਫਰਮਾਏ ਸਿੱਖਾ। ਗੁਰ ਸ਼ਕਤ ਭੰਡਾਰ ਕਰਤਾਰ ਸਿੰਘਾ, ਪਾਏ ਫਲ ਜੋ ਨੀਤ ਰਖਾਏ ਸਿੱਖਾ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੋਵਾਂ ਦੇ ਨਾਵਾਂ ਦਾ ਵੀ ਜ਼ਿਕਰ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਗੁਰਦਾਸ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਕੀਰਤੀ ਦੇ ਪਿਤਾ ਦਾ ਨਾਮ ਗੁਰਦਾਸ ਸੀ, ਪਰ ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸੋਭਾ ਨਾਮ ਲਿਖਿਆ ਕਿ ਸੋਭਾ ਨਾਮ ਸੀ, ਤੇ ਦੂਸਰੇ ਸਿੱਖ ਦਾ ਨਾਮ ਹੀ ਦੱਸਦੇ ਨੇ ਕਿ ਤੰਨਾ ਸਿੱਖ ਸੀ, ਭਾਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਉਸ ਸਿੱਖ ਦੇ ਨਾਮ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਕੀਰਤੀ ਨੂੰ ਉਸ ਦੇ ਪਿਤਾ ਦੇ ਸਾਰੇ ਪਿਛਲੇ ਹਾਲ ਨੂੰ ਸੁਣਾਇਆ।
ਸੁਣ ਤੇ ਅਚੰਬੋ ਮਾਨਿਓ ਸਭ ਹੂੰ, ਹਾਥ ਜੋਰ ਤੇ ਸੁਤ ਕਹਿ ਤਬ ਹੂੰ।
ਸੁਣ ਕੇ ਸਾਰੇ ਦੇ ਸਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਚੱਕਰਤ ਹੋਏ ਨੇ। ਹੱਥ ਜੋੜ ਤੇ ਸੁੱਤ ਕਹਿ ਤਬ ਹੋ, ਉਸ ਵੇਲੇ ਕੀਰਤੀ ਨੇ ਹੱਥ ਜੋੜੇ ਤੇ ਫੇਰ ਇਸ ਤਰ੍ਹਾਂ ਅਰਜ ਕੀਤੀ।
ਰਾਵਰ ਪਣੀ ਬਾਤ ਸਭ ਨੇਕੀ, ਅਵਗਤ ਕਰੀਏ ਨਿਜ ਸਿੱਖ ਹੀ ਕੀ।
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਕੀਰਤੀਆ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੋ ਤੁਸੀਂ ਬਿਆਨ ਕੀਤਾ ਹੈ ਉਹ ਸੱਤ ਬਿਆਨ ਕੀਤਾ ਹੈ, ਕਿਉਂਕਿ ਤੁਸੀਂ ਤਿੰਨੇ ਸਮਿਆਂ ਦੇ ਗਿਆਤੇ ਹੋ। ਜੋ ਪਿੱਛੇ ਬੀਤ ਚੁੱਕਾ ਹੈ ਉਸ ਨੂੰ ਵੀ ਜਾਣਦੇ ਹੋ, ਜੋ ਅੱਗੇ ਆਉਣ ਵਾਲਾ ਹੈ ਉਸ ਨੂੰ ਵੀ ਜਾਣਦੇ ਹੋ, ਤੇ ਜੋ ਵਰਤਮਾਨ ਹੈ ਉਸ ਨੂੰ ਵੀ ਜਾਣਦੇ ਹੋ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ ਕਿ ਇਸ ਦੀ ਮੇਰੇ ਪਿਤਾ ਦੀ ਗਤੀ ਕਰ ਦਿਓ, ਜਿਹੜਾ ਕਿ ਇਸ ਵੇਲੇ
ਬਣਿਆ ਹੋਇਆ ਹੈ ਰਿਚ। ਪਤਿਤ ਪਾਵਨੋ ਨਾਮ ਤੁਮਾਰਾ, ਦੋਸ਼ ਅਨੇਕ ਬਿਦਾਰਨ ਹਾਰਾ। ਹੱਥ ਜੋੜ ਕੇ ਭਾਈ ਕੀਰਤੀਆ ਕਹਿੰਦਾ ਕਿ ਸੱਚੇ ਪਾਤਸ਼ਾਹ, ਮਲੀਨਾਂ ਨੂੰ ਤੁਸੀਂ ਪਾਵਨ ਕਰਨ ਵਾਲੇ ਹੋ, ਇਸੇ ਕਰਕੇ ਤੁਹਾਨੂੰ ਪਤਿਤ ਪਾਵਨ ਆਖਿਆ ਜਾਂਦਾ ਹੈ। ਦੋਸ਼ ਅਨੇਕ ਬਿਦਾਰਨ ਹਾਰਾ, ਅਨੇਕਾਂ ਹੀ ਦੋਸ਼ਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਦੂਰ ਕਰਨ ਵਾਲੇ ਹੋ, ਕਿਰਪਾ ਕਰੋ। ਕਿਰਪਾ ਦ੍ਰਿਸ਼ਟ ਤੇ ਜੂਣ ਛੁਟਾਵੋ, ਅਬ ਉੱਤਮ ਗਤ ਕੋ ਪਹੁੰਚਾਵੋ। ਕਹਿੰਦਾ ਕਿ ਮੇਰ ਦੀ ਨਜ਼ਰ ਦੇ ਨਾਲ ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੇ ਪਿਤਾ ਦੀ ਇਸ ਜੂਣ ਨੂੰ ਤੁਸੀਂ ਕੱਟ ਦਿਓ, ਤੇ ਸੱਚੇ ਪਾਤਸ਼ਾਹ ਵਧੀਆ ਗਤੀ ਦੀ ਸੁੰਦਰ ਪਦਵੀ ਦੀ ਇਸ ਮੇਰੇ ਪਿਤਾ ਨੂੰ ਤੁਸੀਂ ਪ੍ਰਾਪਤੀ ਕਰਾਵੋ। ਇਸ ਤਰੀਕੇ ਦੇ ਨਾਲ ਉਸ ਵੇਲੇ ਆਖੇ ਦੋਵੇਂ ਹੱਥ ਜੋੜੇ ਪਾਈ ਕੀਰਤੀ ਨੇ, ਤੁਸੀਂ ਬਖਸ਼ ਲੋ ਬਖਸ਼ਨੇ ਹਾਰ ਗੁਰ ਜੀ, ਲਾਜ ਆਪਣੇ ਬਿਰਦ ਦੀ ਤੁਸੀਂ ਪਾਲੋ, ਅਸੀਂ ਜੀਵ ਪਾਪੀ ਭੁੱਲਣ ਹਾਰ ਗੁਰ ਜੀ, ਸਿੱਖ ਆਪਣੇ ਦੀ ਕਰੋ ਮੁਕਤ ਸਾਈ, ਪਤਿਤ ਪਾਵਨ ਬਿਰਦ ਸੰਭਾਰ ਗੁਰ ਜੀ, ਪਾਸੋਂ ਹੋਰ ਵੀ ਸਿੱਖਾਂ ਨੇ ਅਰਜ ਕੀਤੀ, ਕੱਟੋ ਦੁੱਖ ਇਹਦੇ ਦਇਆ ਧਾਰ ਗੁਰ ਜੀ, ਸਿੱਖ ਆਪ ਦਾ ਹੋ ਖੋਟੀ ਪਿਆ ਜੂਨੇ, ਫਿਰੇ ਨੱਚਦਾ ਦੁੱਖ ਸਹਾਰ ਗੁਰ ਜੀ, ਆਈ ਦਇਆ ਸਤਿਗੁਰਾਂ ਦੇ ਚਿੱਤ ਅੰਦਰ, ਉੱਠੇ ਆਸਨੋ ਆਪ ਕਰਤਾਰ ਗੁਰ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਨਾਲੇ ਤੇ ਭਾਈ ਕੀਰਤੀ ਨੇ ਅਰਜ ਕੀਤੀ ਕਿ ਕਿਰਪਾ ਕਰਕੇ ਇਸ ਮੇਰੇ ਪਿਤਾ ਦੀ ਜੂਨ ਨੂੰ ਕੱਟ ਦਿਓ, ਤੇ ਨਾਲੇ ਹੋਰ ਵੀ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਰਿਛ ਦੀ ਜੂਨ ਤੋਂ ਇਸ ਨੂੰ ਮੁਕਤ ਕਰ ਦਿਓ। ਤਬ ਕਿਰਪਾਲ ਨੇ ਇੱਕ ਸਿੱਖ ਭੇਜਾ, ਲੇ ਹੋ ਮੋਲ ਕੋ ਪਾਲਕ ਦੇ ਜਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਕਲੰਦਰ ਨੂੰ ਜਾ ਕੇ ਆਖੋ ਕਿ ਇਹ ਜਿਹੜਾ ਭਾਲੂ ਹੈ, ਇਹ ਜਿਹੜਾ ਰਿੱਛ ਹੈ, ਸਾਨੂੰ ਮੁੱਲ ਦੇ ਦੇ। ਸੁਣਤ ਕਲੰਦਰ ਨੇ ਤਬ ਕਹਿਓ, ਇਹ ਸਮ ਰਿੱਛ ਅਪਰ ਨਹੀਂ ਲਹਿਓ। ਜਦੋਂ ਸਿੱਖ ਨੇ ਜਾ ਕੇ ਆਖਿਆ ਕਿ ਸਤਿਗੁਰੂ ਜੀ ਤੇਰੇ ਇਸ ਰਿੱਛ ਨੂੰ ਖਰੀਦਣਾ ਚਾਹੁੰਦੇ ਨੇ, ਕੀਮਤ ਦੱਸ, ਉਸ ਵੇਲੇ ਅੱਗੋਂ ਕਲੰਦਰ ਕਹਿੰਦਾ ਕਿ ਮੈਂ ਇਸ ਰਿੱਛ ਨੂੰ ਨਹੀਂ ਵੇਚਣਾ, ਕਿਉਂਕਿ ਇਹਦੇ ਵਰਗਾ ਸਿੱਖਿਆ ਹੋਇਆ ਰਿੱਛ ਮੈਨੂੰ ਹੋਰ ਕਿੱਥੋਂ ਲੱਭੇਗਾ। ਇਸ ਕੇ ਸਾਥ ਕਮਾਈ ਮੇਰੀ, ਲੇ ਹੋ ਪੂਰਨ ਤੇ ਪਿੱਛ ਕਨੇਰੀ। ਕਲੰਦਰ ਕਹਿੰਦਾ ਕਿ ਇਸ ਰਿੱਛ ਦੇ ਆਸਰੇ ਤੇ ਮੇਰੀ ਕਮਾਈ ਹੈ, ਭਾਵ ਇਹਦੇ ਤਮਾਸ਼ੇ ਦਿਖਾ ਕੇ ਹੀ ਮੈਂ ਮਾਇਆ ਦੀ ਪ੍ਰਾਪਤੀ ਕਰਦਾ ਹਾਂ, ਬਹੁਤੇ ਸਾਰੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚੋਂ ਮੈਂ ਇਸੇ ਕਰਕੇ ਹੀ ਭਿੱਖਿਆ ਲੈਂਦਾ। ਮੋਹ ਰਜਤ ਪਣ ਦੋਸੈ ਦੇਹੋ, ਤਾਂ ਪਾਲਕ ਕੋ ਰਾਵਰ ਲੇਹੋ। ਅੱਗੋਂ ਸਿੱਖ ਨੇ ਆਖਿਆ ਕਿ ਤੂੰ ਕੀਮਤ ਦੱਸ, ਤੈਨੂੰ ਰਿੱਛ ਦੀ ਕੀਮਤ ਕੀ ਚਾਹੀਦੀ ਹੈ? ਸਤਿਗੁਰਾਂ ਦਾ ਹੁਕਮ ਹੈ ਕਿ ਰਿੱਛ ਨੂੰ ਜ਼ਰੂਰ ਖਰੀਦਣਾ। ਉਸ ਵੇਲੇ ਫਿਰ ਲਾਲਚ ਦੇ ਮਾਰੇ ਨੇ ਉਸ ਨੇ ਆਖਿਆ ਕਿ ਜੇਕਰ ਸਤਿਗੁਰੂ ਜੀ ਮੈਨੂੰ 200 ਰੁਪਏ ਦੇਣ ਤਾਂ ਮੈਂ ਆਪਣੇ ਇਸ ਭਾਲੂ ਨੂੰ ਵੇਚਾਂਗਾ। ਇਹ ਤੇ ਹੀ ਦੇਹੋ ਸਤਿਗੁਰ ਕਹੈ, ਸੇਵਕ ਗਇਓ ਕੋਸ਼ ਜਹੈ। ਸਿੱਖ ਨੇ ਆਣ ਕੇ ਆਖਿਆ ਕਿ ਸੱਚੇ ਪਾਤਸ਼ਾਹ, ਕਲੰਦਰ ਕਹਿੰਦਾ ਕਿ ਜੇਕਰ 200 ਰੁਪਏ ਦਵੋਗੇ ਤਾਂ ਮੈਂ ਆਪਣਾ ਰਿੱਛ ਤੁਹਾਨੂੰ ਦੇਵਾਂਗਾ। ਸਤਿਗੁਰਾਂ ਨੇ ਆਖਿਆ ਇੱਥੇ ਹੀ ਦੇਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਕਲੰਦਰ ਜਿੰਨੇ ਪੈਸੇ ਮੰਗਦਾ ਹੈ, ਭਾਵ ਕੇ 200, ਉਹਨੂੰ 200 ਹੀ ਰੁਪਇਆ ਦੇ ਦੇਵੋ ਤੇ ਉਸ ਰਿੱਛ ਨੂੰ ਲੈ ਲਵੋ। ਸੇਵਕ ਗਇਓ ਕੋਸ਼ ਜਹੈ ਹੈ, ਸੇਵਕ ਮਾਇਆ ਨੂੰ ਲੈਣ ਦੇ ਵਾਸਤੇ ਜਿੱਥੇ ਖਜ਼ਾਨਾ ਸੀ ਉੱਥੇ ਪਹੁੰਚਿਆ। ਲੈ ਕਰ ਗਇਓ ਦੇਰ ਤੇ ਸਪਾਹੀ, ਫਿਰਿਓ ਕਲੰਦਰ ਲੈ ਤਬ ਨਾਹੀ। ਜਦੋਂ ਸਿੱਖ 200 ਰੁਪਇਆ ਲੈ ਕੇ ਕਲੰਦਰ ਦੇ ਕੋਲ ਗਿਆ ਤੇ ਉਸ ਨੂੰ ਕਹਿੰਦਾ ਕਿ ਆ ਫੜ 200 ਰੁਪਇਆ ਤੇ ਰਿੱਛ ਦੀ ਰੱਸੀ ਮੈਨੂੰ ਫੜਾ ਦੇ, ਪਰ ਕਵੀ ਜੀ ਲਿਖਦੇ ਨੇ ਫਿਰ ਉਹ ਕਲੰਦਰ ਲੈ ਤਬ ਨਾਹੀ, ਪਰ ਆਪਣੇ ਕੀਤੇ ਹੋਏ ਇਕਰਾਰ ਤੋਂ ਉਹ ਜਿਹੜਾ ਕਲੰਦਰ ਸੀ ਉਹ ਫਿਰ ਗਿਆ ਪਾਪਕੇ ਆਖਿਆ ਸੀ 200 ਰੁਪਈਏ ਦਾ ਵੇਚ ਦਿਆਂਗਾ ਤੇ ਫਿਰ ਆਪਣੇ ਬਚਨ ਤੋਂ ਮੁਕਰ ਗਿਆ। ਉਹ ਦਿੰਦਾ ਨੀ 200 ਰੁਪਈਏ ਦੇ ਵਿਚ ਆਪਣੇ ਰਿਛ ਨੂੰ। ਕਹਿਤ ਪਾਇਓ ਮੈਂ ਲਿਓ ਕਨੇਰੇ ਹਟ ਸਿੱਖ ਪਾਖਿਓ ਗੁਰੂ ਅਗੇਰੇ। ਕਲੰਦਰ ਨੇ ਆਖਿਆ ਕਿ ਇੰਨੇ ਪੈਸਿਆਂ ਦਾ ਮੈਂ ਆਪਣਾ ਰਿਛ ਨਹੀਂ ਵੇਚਣਾ, ਮੈਂ ਤੇ ਇਸ ਤੋਂ ਵੀ ਜਿਆਦਾ ਵਧੇਰੇ ਪੈਸੇ ਲਵਾਂਗਾ। ਉਸ ਵੇਲੇ ਫਿਰ ਸਿੱਖ ਹਟ ਕੇ ਸਤਿਗੁਰਾਂ ਦੇ ਕੋਲ ਗਿਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਉਸ ਨੇ ਅਰਜ਼ ਕੀਤੀ, ਨਹੀਂ ਅਬ ਲੇਤ ਕਹਿ ਕੁਛ ਔਰਾ ਕਰਿਓ ਮੋਲ ਨਹੀਂ ਮਨ ਬੋਰਾ। ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ 200 ਰੁਪਈਆਂ ਦੇ ਉੱਤੇ ਵੀ ਕਲੰਦਰ ਨਹੀਂ ਮੰਨਦਾ, ਉਹ ਕਹਿੰਦਾ ਕਿ ਇਸ ਤੋਂ ਵੀ ਜਿਆਦਾ ਹੋਰ ਪੈਸੇ ਲਵਾਂਗਾ। ਕਰਿਓ ਮੋਲ ਨਹੀਂ ਮਨ ਬੋਰਾ, ਇਹ ਸੱਚੇ ਪਾਤਸ਼ਾਹ ਉਸ ਬੋਰੇ ਨੇ ਆਪਣੀ ਗੱਲ ਨੂੰ ਤੋੜ ਦਿੱਤਾ ਹੈ, ਜਿਹੜਾ ਬਚਨ ਕੀਤਾ ਸੀ ਉਸ ਦੇ ਉੱਤੇ ਸਥਿਰ ਨਹੀਂ ਰਿਹਾ, ਇਕਾਗਰਤਾ ਨਹੀਂ ਕੀਤੀ ਆਖੇ ਹੋਏ ਬਚਨ ਦੇ ਉੱਤੇ। ਤਵ ਗੁਰ ਭਾਣਿਓ ਲੇ ਹੋ ਤਿਸ ਛੀਨ ਸੁਣ ਸਿੱਖਣ ਉੱਠ ਤੇ ਸੇਕੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਬਚਨ ਤੋਂ ਫਿਰ ਗਿਆ ਹੈ ਤੇ ਫਿਰ ਤੁਸੀਂ ਜਬਰਦਸਤੀ ਰਿਛ ਨੂੰ ਉਹਦੇ ਤੋਂ ਖੋ ਲਵੋ, ਜੇ 200 ਲੈਂਦਾ ਤੇ ਠੀਕ ਹੈ। ਸੁਣ ਸਿੱਖਣ ਉੱਠ ਤੈਸੇ ਕੀਨ, ਉਸ ਵੇਲੇ ਸਿੱਖਾਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ, ਉਸੇ ਤਰ੍ਹਾਂ ਕੀਤਾ। ਆਣ ਹਜੂਰ ਖਰੋ ਕਰ ਦੇਨ ਇੱਕ ਸਥਾਨ ਬੰਧਾਵਣ ਕੀਨ। ਜਬਰਦਸਤੀ ਉਹ ਰਿਛ ਵਾਲੇ ਤੋਂ ਰਿਛ ਖੋ ਕੇ ਸਤਿਗੁਰਾਂ ਦੇ ਲਾਗੇ ਲਿਆ ਕੇ ਖਿਲਾਰ ਦਿੱਤਾ, ਇੱਕ ਜਗ੍ਹਾ ਦੇ ਉੱਤੇ ਉਸ ਨੂੰ ਬੰਨ ਦਿੱਤਾ। ਦਿਓਸ ਬੱਤੀ ਤਿਓ ਜਾਮਨ ਛਾਵਾ ਭਈ ਪ੍ਰਾਤ ਸਤਿਗੁਰ ਫੁਰ ਮਾਵਾ। ਕਵੀ ਜੀ ਲਿਖਦੇ ਨੇ ਦਿਓਸ ਬਤੀਤਿਓ ਜਾਮਣ ਛਾਵਾ, ਭਾਵ ਕਿ ਇੰਨੇ ਚਿਰ ਨੂੰ ਸਾਰਾ ਦਿਨ ਬਤੀਤ ਹੋ ਗਿਆ ਤੇ ਰਾਤ ਹੋ ਗਈ, ਭਈ ਪ੍ਰਾਤ ਸਤਿਗੁਰ ਫਰਮਾਵਾ, ਰਾਤ ਇਸੇ ਤਰੀਕੇ ਦੇ ਨਾਲ ਬਤੀਤੀ ਤੇ ਜਦੋਂ ਹੀ ਅਗਲੀ ਸਵੇਰ ਹੋਈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ, ਸੌ ਕੋ ਪੰਚਾ ਅੰਮ੍ਰਿਤ ਕਰਵਾਵੋ ਸੁੱਚ ਸੋ ਸ਼ੀਗਰ ਕਰ ਲੈ ਆਵੋ। ਸਤਿਗੁਰਾਂ ਨੇ ਦਾਸ ਨੂੰ ਹੁਕਮ ਕੀਤਾ ਕਿ 100 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਵੇ ਤੇ ਸ਼ੀਘਰਤਾ ਦੇ ਨਾਲ ਕੜਾਹ ਪ੍ਰਸ਼ਾਦ ਨੂੰ ਲੈ ਕੇ ਇੱਥੇ ਪਹੁੰਚਿਆ ਜਾਵੇ। ਰੁਚਿਰ ਬਣਾਇਓ ਆਨਿਓ ਪਾਸ ਖਰੇ ਹੋਏ ਕੀਨਸ ਅਰਦਾਸ। ਸਿੱਖ ਨੇ ਹੁਕਮ ਨੂੰ ਮੰਨਿਆ, 100 ਰੁਪਏ ਦਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਸੁੰਦਰ ਤੇ ਸਤਿਗੁਰਾਂ ਦੇ ਲਾਗੇ ਲਿਆ ਕੇ ਰੱਖ ਦਿੱਤਾ। ਫਿਰ ਸਤਿਗੁਰਾਂ ਨੇ ਹੁਕਮ ਕਰਕੇ ਅਰਦਾਸਾ ਕਰਵਾਇਆ, ਸ੍ਰੀ ਸਤਿਗੁਰ ਲੈ ਕੇ ਨਿਜ ਪਾਨ ਪੰਚਾਮ੍ਰਿਤ ਖਦ ਕਰ ਖਾਣ। ਅਰਦਾਸੇ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਥੋੜਾ ਜਿਹਾ ਕੜਾਹ ਪ੍ਰਸ਼ਾਦ ਆਪਣੇ ਹੱਥ ਦੇ ਵਿੱਚ ਲਿਆ ਤੇ ਥੋੜਾ ਜਿਹਾ ਉਸ ਕੜਾਹ ਪ੍ਰਸ਼ਾਦ ਨੂੰ ਛਕਿਆ ਤੇ ਬਾਕੀ ਆਪਣੇ ਹੱਥ ਦੇ ਵਿੱਚ ਹੀ ਰੱਖ ਲਿਆ। ਸੀਤ ਪ੍ਰਸਾਦ ਰੀਛ ਕੋ ਦਇਓ ਜਬ ਮੁਖ ਮੈਂ ਸੋ ਪਾਵਤ ਪਇਓ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਥੋੜਾ ਕੜਾਹ ਪ੍ਰਸ਼ਾਦ ਛਕਿਆ ਤੇ ਬਾਕੀ ਸਤਿਗੁਰਾਂ ਦਾ ਸੀਤ ਪ੍ਰਸਾਦ ਉਹ ਬਚ ਗਿਆ। ਸਤਿਗੁਰਾਂ ਨੇ ਆਪਣੇ ਉਸ ਸੀਤ ਪ੍ਰਸਾਦ ਨੂੰ ਉਸ ਰਿਛ ਦੇ ਮੂੰਹ ਦੇ ਵਿੱਚ ਜਦੋਂ ਹੀ ਪਾਇਆ। ਗਾਇਓ ਯੋਧਰ ਮੈਂ ਤਤ ਸ਼ਨ ਮਰਿਓ ਸਾਪ ਪਾਪ ਸਭ ਹੀ ਪਰ ਹਰਿਓ। ਜਦੋਂ ਹੀ ਉਹ ਕੜਾਹ ਪ੍ਰਸ਼ਾਦ ਉਸ ਰਿਛ ਦੇ ਪੇਟ ਦੇ ਵਿੱਚ ਗਿਆ, ਕਵੀ ਜੀ ਲਿਖਦੇ ਨੇ ਤਤ ਸ਼ਨ ਮਰਿਓ, ਉਸੇ ਵੇਲੇ ਉਸ ਰਿਛ ਦੀ ਮੌਤ ਹੋ ਗਈ। ਸਰਾਪ ਪਾਪ ਸਭ ਹੀ ਪਰ ਹਰਿਓ, ਜਿਹੜਾ ਦਿੱਤਾ ਹੋਇਆ ਸਰਾਪ ਸੀ ਉਹ ਵੀ ਖਤਮ ਹੋ ਗਿਆ ਤੇ ਜਿਹੜੀ ਜੂਨ ਪਾਪਾਂ ਵਾਲੀ ਪਾਈ ਸੀ ਉਹ ਵੀ ਸਾਰੀ ਦੀ ਸਾਰੀ ਖਤਮ ਹੋ ਗਈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਸ ਦੀ ਜੂਨੀ ਨੂੰ ਇਸ ਤਰੀਕੇ ਦੇ ਨਾਲ ਕੱਟ ਦਿੱਤਾ। ਲੈ ਕੇ ਆਪਣਾ ਸੀਤ ਪ੍ਰਸਾਦ ਹੱਥੀ ਦਿੱਤਾ ਰਿਛ ਦੇ ਮੂੰਹ ਮੇਂ ਡਾਰ ਗੁਰਜੀ ਦੇ ਛੁੱਟ ਗਈ ਜੀਵ ਸਵਰਗ ਗਿਆ ਦਿੱਤਾ ਕਰਮ ਦਾ ਦੁੱਖ ਉਤਾਰ ਗੁਰਜੀ। ਕਵੀ ਕਰਤਾਰ ਸਿੰਘ ਜੀ ਕਲਾਸਵਰ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਹਦੀ ਮੁਕਤੀ ਕੀਤੀ ਤੇ ਉਹ ਸਵਰਗਾਂ ਦੇ ਵਿੱਚ ਚਲਾ ਗਿਆ।
ਉੱਤਮ ਗਤ ਕੋ ਪ੍ਰਾਪਤ ਹੋਵਾ
ਸਿੱਖਣ ਸਭਨ ਅਚੰਭੋ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉੱਤਮ ਪਦਵੀ ਦੀ ਉਸ ਨੂੰ ਪ੍ਰਾਪਤੀ ਹੋਈ, ਸਿੱਖਣ ਸਭਨ ਅਚੰਭੋ ਜੋਵਾ, ਭਾਵ ਕਿ ਜਿੰਨੇ ਵੀ ਸਿੱਖ ਸੇਵਕ ਸਨ ਉਹ ਸਾਰੇ ਦੇ ਸਾਰੇ ਚਕਰਿਤ ਹੋਏ। ਤਨ ਤਨ ਸਤ ਗੁਰੈ ਬਖਾਨ, ਆਪਣੀ ਗਤ ਤੁਮ ਆਪੇ ਜਾਣ। ਸਾਰੇ ਦੇ ਸਾਰੇ ਮਿਲ ਕੇ ਇਹੀ ਕਹਿ ਰਹੇ ਨੇ ਕਿ ਸਤਿਗੁਰੂ ਜੀ ਤੁਸੀਂ ਤਨ ਹੋ, ਸਤਿਗੁਰੂ ਜੀ ਤੁਸੀਂ ਤਨ ਹੋ, ਆਪਣੀ ਗਤੀ ਨੂੰ ਤੁਸੀਂ ਆਪੇ ਹੀ ਜਾਣਨ ਵਾਲੇ ਹੋ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਗੋਵਿੰਦ ਸਿੰਘ ਸੁਜਾਨ, ਬਲ ਜੁਤ ਵਧੈ ਸਰੀਰ ਬਡ, ਕਰੈ ਨਰਨ ਕਲਿਆਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ, ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬਹੁਤ ਜ਼ਿਆਦਾ ਸੁਜਾਨ ਨੇ, ਬਲ ਜੁਤ ਵਧੈ ਸਰੀਰ ਬਡ, ਕਰੈ ਨਰਨ ਕਲਿਆਣ, ਲੋਕਾਂ ਦਾ ਕਲਿਆਣ ਕਰ ਰਹੇ ਨੇ ਤੇ ਬਲ ਦੇ ਸਮੇਤ ਸਤਿਗੁਰਾਂ ਦਾ ਜਿਹੜਾ ਸਰੀਰ ਹੈ ਉਹ ਹੌਲੀ ਹੌਲੀ ਵਧ ਰਹੇ। ਕਾਬਲ ਬਿਖੈ ਮਸਾਂਦ ਇੱਕ, ਸੰਗ੍ਰਹਿ ਗੁਰ ਕੀ ਕਾਰ, ਸੰਮਤ ਮੈਂ ਸਭ ਆਣ ਕਰ, ਅਰਪੈ ਗੁਰ ਦਰਬਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਬਲ ਦੇ ਵਿੱਚ ਸਤਿਗੁਰਾਂ ਦਾ ਥਾਪਿਆ ਹੋਇਆ ਇੱਕ ਮਸੰਦ ਰਹਿੰਦਾ ਸੀ, ਜਿਹੜਾ ਕਿ ਗੁਰੂ ਘਰ ਦੀ ਅਗਰਾਹੀ ਨੂੰ ਇਕੱਠਾ ਕਰਦਾ ਸੀ। ਸੰਮਤ ਮੈਂ ਸਭ ਆਣ ਕਰ, ਅਰਪੈ ਗੁਰੂ ਦਰਬਾਰ। ਇੱਕ ਵਰੇ ਤੋਂ ਬਾਅਦ ਉਹ ਜਿਹੜਾ ਮਸੰਦ ਸੀ ਉਹ ਸਤਿਗੁਰਾਂ ਦੀ ਕੀਤੀ ਹੋਈ ਉਗਰਾਹੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦਰਬਾਰ ਦੇ ਵਿੱਚ ਆਣ ਕੇ ਅਰਪਣ ਕਰਿਆ ਕਰਦਾ ਸੀ। ਬਲਕ ਬੁਖਾਰਾ ਆਰੀ ਰਾਨ, ਇਤਿਆਦਿਕ ਜੇ ਦੇਸ਼ ਮਹਾਨ। ਕਵੀ ਜੀ ਲਿਖਦੇ ਨੇ ਬਲਖ, ਬੁਖਾਰਾ, ਈਰਾਨ ਇਸ ਤਰ੍ਹਾਂ ਦੇ ਜਿਹੜੇ ਬਹੁਤ ਵੱਡੇ ਮਹਾਨ ਦੇਸ਼ ਹਨ। ਸਭ ਤੇ ਸੰਗਰਹਿ ਲੇ ਕਰ ਕਾਰ, ਕਈ ਬਾਰ ਲਿਆਓ ਦਰਬਾਰ। ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚੋਂ ਗੁਰੂ ਘਰ ਦੀ ਉਗਰਾਹੀ ਨੂੰ ਇਕੱਠਾ ਕਰਕੇ ਬਹੁਤੀ ਵਾਰ ਉਹ ਦਰਬਾਰ ਦੇ ਵਿੱਚ ਲੈ ਕੇ ਆਇਆ ਸੀ ਮਸੰਦ, ਜਿਹੜਾ ਕਿ ਕਾਬਲ ਦਾ ਰਹਿਣ ਵਾਲਾ ਮਸੰਦ ਸੀ। ਇੱਕ ਦਿਨ ਗੁਰੂ ਹਜੂਰ ਮੈਂ ਬੈਸੇ, ਕਰਿਓ ਬਿਰਤਾਂਤ ਸੁਣਾਵਣ ਐਸੇ। ਕਵੀ ਜੀ ਲਿਖਦੇ ਨੇ ਇੱਕ ਸਮੇਂ ਦੀ ਗੱਲ ਹੈ ਕਿ ਉਹ ਜਿਹੜਾ ਮਸੰਦ ਸੀ ਕਾਬਲ ਦੇ ਵਿੱਚ ਰਹਿਣ ਵਾਲਾ, ਉਹ ਸਤਿਗੁਰਾਂ ਦੇ ਲਾਗੇ ਬੈਠਾ ਸੀ ਤੇ ਉਸਨੇ ਇੱਕ ਬਿਰਤਾਂਤ ਸਤਿਗੁਰਾਂ ਨੂੰ ਸੁਣਾਇਆ। ਪ੍ਰਭ ਜੀ ਪਛਿਅਮ ਬਰ ਕੋ ਡੇਰਾ, ਦਿੱਲੀ ਪਤ ਹਿਤ ਬਣਿਓ ਬਡੇਰਾ। ਉਸ ਮਸੰਦ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ ਕਿ ਹੇ ਸੱਚੇ ਪਾਤਸ਼ਾਹ ਜੀ, ਕਾਬਲ ਦੇ ਵਿੱਚ ਇੱਕ ਔਰੰਗਜ਼ੇਬ ਦੇ ਵਾਸਤੇ ਪਸ਼ਮੀਨੇ ਦਾ ਤੰਬੂ ਬਣਿਆ। ਕਾਬਲ ਮੇ ਕਾਰੀਗਰ ਕੀ ਨਾ, ਕਾਰ ਅਜਾਇਬ ਜਿਸ ਮੈਂ ਚੀਨਾ। ਮਸੰਦ ਕਹਿੰਦਾ ਕਿ ਕਾਬਲ ਦੇ ਵਿੱਚ ਇੱਕ ਬਹੁਤ ਵਧੀਆ ਕਾਰੀਗਰ ਰਹਿੰਦਾ ਜਿਨੇ ਕਿ ਔਰੰਗਜ਼ੇਬ ਦੇ ਵਾਸਤੇ ਇੱਕ ਬਹੁਤ ਕੀਮਤੀ ਸੁੰਦਰ ਤੰਬੂ ਤਿਆਰ ਕੀਤਾ। ਕਾਰ ਅਜਾਇਬ ਜਿਸ ਮੈਂ ਚੀਨਾ, ਕਹਿੰਦਾ ਕਿ ਸੱਚੇ ਪਾਤਸ਼ਾਹ ਉਹ ਜਿਹੜਾ ਤੰਬੂ ਸੀ ਬਹੁਤ ਹੀ ਜ਼ਿਆਦਾ ਸੁੰਦਰ ਸੀ, ਅਜੀਬ ਕਿਸਮ ਦਾ ਤੰਬੂ ਸੀ ਜਿਹੜਾ ਕਿ ਬਹੁਤ ਕੀਮਤੀ ਸੀ, ਜਿਹਦੇ ਵਰਗਾ ਤੰਬੂ ਮੈਂ ਅੱਜ ਤੱਕ ਦੇਖਿਆ ਨਹੀਂ। ਹੇਰ ਬਸੂਰਤ ਮੈਂ ਉਰ ਲਹੋ, ਸ੍ਰੀ ਗੁਰ ਉਚਿਤ ਵਿਚਾਰਤ ਰਹੋ। ਕਹਿੰਦਾ ਕਿ ਜਦੋਂ ਮੈਂ ਉਸ ਤੰਬੂ ਨੂੰ ਦੇਖਿਆ ਤੇ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਐਸਾ ਜਿਹੜਾ ਤੰਬੂ ਹੈ ਉਹ ਤੇ ਸਤਿਗੁਰਾਂ ਦੇ ਵਾਸਤੇ ਹੋਣਾ ਚਾਹੀਦਾ। ਮੈਂ ਵਿਚਾਰਦਾ ਰਿਹਾ ਕਿ ਐਸਾ ਤੰਬੂ ਸਤਿਗੁਰਾਂ ਦੇ ਵਾਸਤੇ ਜ਼ਰੂਰ ਬਣਵਾਉਣਾ ਚਾਹੀਦਾ। ਸੋ ਪਠ ਦੀਨ ਦਿੱਲੀ ਪਤ ਪਾਸਾ, ਪੁਣ ਕਿਨੀ ਮੈਂ ਮਨ ਮੈਂ ਆਸਾ। ਕਹਿੰਦਾ ਔਰੰਗਜ਼ੇਬ ਦੇ ਵਾਸਤੇ ਉਸਨੇ ਤੰਬੂ ਬਣਾਇਆ ਸੀ, ਇਸ ਕਰਕੇ ਜਦੋਂ ਤੰਬੂ ਬਣ ਕੇ ਤਿਆਰ ਹੋ ਗਿਆ ਤੇ ਫਿਰ ਉਸ ਕਾਰੀਗਰ ਨੇ ਔਰੰਗਜ਼ੇਬ ਦੇ ਕੋਲ ਉਸ ਤੰਬੂ ਨੂੰ ਭੇਜ ਦਿੱਤਾ। ਪੁਣ ਕੀਨੀ ਮੈਂ ਮਨ ਮੈਂ ਆਸਾ, ਤੇ ਕਹਿੰਦਾ ਮਸੰਦ ਕਿ ਸੱਚੇ ਪਾਤਸ਼ਾਹ ਫਿਰ ਮੈਂ ਆਪਣੇ ਮਨ ਦੇ ਵਿੱਚ ਆਸ਼ਾ ਨੂੰ ਧਾਰਨ ਕੀਤਾ ਕਿ ਇਸੇ ਵਰਗਾ ਤੰਬੂ ਇੱਕ ਹੋਰ ਸਤਿਗੁਰਾਂ ਦੇ ਵਾਸਤੇ ਬਣਵਾਵਾਂ। ਗੁਰੂ ਹੇਤ ਦੂਜੋ ਬਣਵਾਵੋ, ਦਰਬਕਾਰ ਕੋ ਮਸੰਦ ਕਹਿੰਦਾ ਕਿ ਮੈਂ ਸੋਚਿਆ ਕਿ ਸਤਿਗੁਰਾਂ ਦੇ ਵਾਸਤੇ ਇਸ ਕਾਰੀਗਰ ਨੂੰ ਕਹਿ ਕੇ ਦੂਜਾ ਤੰਬੂ ਬਣਵਾ ਲੈਂਦਾ ਹਾਂ ਤੇ ਮੈਂ ਸੋਚਿਆ ਕਿ ਜਿੰਨਾ ਵੀ ਧਨ ਉਗਰਾਹੀ ਦਾ ਹੋਵੇਗਾ ਉਹ ਸਾਰੇ ਦਾ ਸਾਰਾ ਮੈਂ ਤੰਬੂ ਦੇ ਉੱਤੇ ਖਰਚ ਕਰ ਦਿਆਂਗਾ। ਬਿਨਾ ਆਪਕੇ ਹੁਕਮ ਨਾ ਹੋਵਾ ਨਹੀਂ ਬੂਝੇ ਸੰਸੈ ਜੋਵਾ। ਪਰ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਫਿਰ ਮੈਂ ਸੋਚਿਆ ਕਿ ਸਤਿਗੁਰਾਂ ਤੋਂ ਆਗਿਆ ਨਹੀਂ ਸਤਿਗੁਰਾਂ ਤੋਂ ਪੁੱਛਿਆ ਨਹੀਂ ਹੈ ਇਸ ਕਰਕੇ ਜਿੰਨਾ ਚਿਰ ਪੁੱਛਾਂਗਾ ਨਹੀਂ ਉਨਾ ਚਿਰ ਆਪਣੇ ਆਪ ਮੈਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ। ਨਹੀਂ ਬੂਝੇ ਸੰਸੈ ਜੋਵਾ ਮੈਂ ਮਨ ਵਿੱਚ ਸੋਚਿਆ ਕਿ ਮੈਂ ਤੇ ਸਤਿਗੁਰਾਂ ਤੋਂ ਆਗਿਆ ਨਹੀਂ ਲਈ ਇਸ ਕਰਕੇ ਪਹਿਲਾਂ ਆਗਿਆ ਲੈਣੀ ਚਾਹੀਦੀ। ਸੁਣ ਕਲਗੀ ਤਰ ਬਾਕ ਬਖਾਨਾ ਅਬ ਕਾਬਲ ਕੋ ਕਰੋ ਪਿਆਨਾ। ਹੱਥ ਜੋੜ ਕੇ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਜੇਕਰ ਤੁਹਾਡੀ ਆਗਿਆ ਹੋਵੇ ਤੇ ਸੱਚੇ ਪਾਤਸ਼ਾਹ ਵੈਸਾ ਹੀ ਤੰਬੂ ਮੈਂ ਜਾ ਕੇ ਉਸ ਕਾਬਲ ਵਾਲੇ ਕਾਰੀਗਰ ਤੋਂ ਬਣਵਾਵਾਂ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਹਿੰਦੇ ਨੇ ਅਬ ਕਾਬਲ ਕੋ ਕਰੋ ਪਿਆਨਾ। ਸਤਿਗੁਰੂ ਜੀ ਕਹਿੰਦੇ ਨੇ ਸਾਡੇ ਵੱਲੋਂ ਆਗਿਆ ਹੈ ਕਿ ਤੂੰ ਕਾਬਲ ਦੇ ਵਿੱਚ ਜਾ ਕੇ ਉਸੇ ਤਰ੍ਹਾਂ ਦਾ ਤੰਬੂ ਬਣਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਸ ਬਿਦ ਕੋ ਹੋਇਓ ਵੱਡ ਡੇਰਾ ਕਿਆ ਕਿਆ ਬਣੇ ਕਹਿਓ ਇੱਕ ਬੇਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਚਲਿਆ ਤੇ ਜਾ ਤੰਬੂ ਤੇ ਬਣਵਾ ਲਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਸਾਨੂੰ ਦੱਸ ਕਿ ਕਿਸ ਤਰੀਕੇ ਦਾ ਉਹ ਸੋਹਣਾ ਤੰਬੂ ਸੀ ਉਹਦੇ ਵਿੱਚ ਕੀ ਕੁਝ ਬਣਿਆ ਹੋਇਆ ਸੀ। ਪੁਣ ਤੈ ਜਾਏ ਤਿਆਰ ਕਰਵਾਵੋ ਮਨ ਪਾਵਤ ਤਨ ਤਾਹੇ ਲਗਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਉਸ ਦੀਆਂ ਖੂਬੀਆਂ ਦੱਸ ਦੇ ਤੇ ਫਿਰ ਜਾ ਕੇ ਤੂੰ ਉਸ ਨੂੰ ਤਿਆਰ ਕਰਵਾਵੇਂ ਮਨ ਪਾਉਂਦਾ ਧਨ ਉਹਦੇ ਉੱਤੇ ਪਾਵੇਂ ਖਰਚ ਕਰੇ। ਸੁਣ ਮਸੰਦ ਕਹਿ ਪ੍ਰਭੂ ਮੁਕੰਦ ਇੱਕ ਤੰਬੂ ਵਿੱਚ ਬਣਿਓ ਬਿਲੰਦ। ਹੱਥ ਜੋੜ ਕੇ ਮਸੰਦ ਕਹਿੰਦਾ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੇ ਮੁਕਤੀ ਦੇ ਦਾਤੇ ਉਹ ਤੰਬੂ ਤੇ ਬਹੁਤ ਹੀ ਜ਼ਿਆਦਾ ਸੁੰਦਰ ਸੀ। ਅਨਕ ਪ੍ਰਕਾਰ ਬੂਟ ਯਾਰ ਬੇਲਾ ਚਾਲਰ ਲਰਕਤੀ ਗੇਲਾ। ਸੱਚੇ ਪਾਤਸ਼ਾਹ ਅਨੇਕਾਂ ਪ੍ਰਕਾਰ ਦੇ ਜਿਹੜੇ ਫੁੱਲ ਬੂਟੇ ਨੇ ਤੇ ਜਿਹੜੀਆਂ ਵੇਲਾਂ ਨੇ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਜੜੀਆਂ ਹੋਈਆਂ ਸਨ। ਝਾਲਰ ਲਰੀ ਲਕਤ ਕੀ ਗੇਲਾਂ ਭਾਵ ਕੇ ਹੇਠਾਂ ਦੇ ਵੱਲ ਬਹੁਤ ਸੁੰਦਰ ਲੜੀਆਂ ਜੜੀ ਦੀਆਂ ਲਮਕ ਰਹੀਆਂ ਸਨ। ਕਿਤ ਕਿਤ ਮੁਕਤਾ ਗੁੱਛ ਲਗਾਏ ਰੇਸ਼ਮ ਕੀ ਡੋਰ ਤਨ ਵਾਏ। ਕਹਿੰਦਾ ਕਿ ਰੇਸ਼ਮ ਦੀਆਂ ਬਹੁਤੀਆਂ ਸਾਰੀਆਂ ਡੋਰਾਂ ਨੂੰ ਤਾਣ ਤਾਣ ਕੇ ਉਸਨੇ ਜਗ੍ਹਾ ਜਗ੍ਹਾ ਦੇ ਉੱਤੇ ਮੋਤੀਆਂ ਦੇ ਗੁੱਛੇ ਲਮਕਾਏ ਸਨ। ਵਹਿਰ ਚਾਨਣੀ ਚਾਰ ਚੁਕੋਨੀ ਮੁਕਤਾ ਲਰੀ ਲਗੀ ਤਿਤ ਲੋਨੀ। ਕਹਿੰਦਾ ਕਿ ਬਾਹਰ ਬਾਹਰ ਚਾਰ ਕੋਣਿਆਂ ਵਾਲੀ ਇੱਕ ਚਾਨਣੀ ਸੀ ਮੁਕਤਾ ਲਰੀ ਲਗੀ ਤਿਨ ਲੋਨੀ ਭਾਵ ਕਿ ਉਸ ਦੇ ਵਿੱਚ ਵੀ ਬਹੁਤ ਸੁੰਦਰ ਜਿਹੜੀਆਂ ਮੋਤੀ ਦੀਆਂ ਲੜੀਆਂ ਨੇ ਉਹ ਲੱਗੀਆਂ ਸਨ। ਚੋਵ ਸੋ ਚਾਂਦੀ ਚਾਵੀ ਕਰਕੇ ਅਧਿਕ ਚਤਰਤਾ ਕਾਰੀਗਰ ਕੇ। ਕਹਿੰਦਾ ਕਿ ਵਧੇਰੇ ਸੋਹਣੇ ਚਾਤਰ ਕਾਰੀਗਰ ਨੇ ਬਹੁਤ ਸੁੰਦਰ ਤੰਬੂ ਨੂੰ ਤਿਆਰ ਕੀਤਾ ਸੀ। ਕਹਿੰਦਾ ਕਿ ਸੋਹਣੇ ਤੇ ਚਾਂਦੀ ਦੀਆਂ ਚੋਬਾਂ ਲਾਈਆਂ ਸਨ। ਅਬ ਰਾਵਰ ਕੀ ਆਇਸ ਪਾਈ ਸਹਿਤ ਕਨਾਥ ਜਥਾ ਪਿਖ ਲਈ। ਕਹਿੰਦਾ ਕਿ ਸੱਚੇ ਪਾਤਸ਼ਾਹ ਹੁਣ ਤੁਹਾਡੀ ਆਗਿਆ ਮਿਲ ਗਈ ਹੈ ਤੁਹਾਡਾ ਹੁਕਮ ਮਿਲ ਗਿਆ ਤੇ ਮੈਂ ਸਮੇਤ ਕਨਾਥ ਦੇ ਐਸਾ ਜਿਹੜਾ ਸੁੰਦਰ ਤੰਬੂ ਹੈ ਉਹ ਕਾਰੀਗਰ ਤੋਂ ਤਿਆਰ ਕਰਵਾਵਾਂਗਾ। ਤਥਾ ਕਰਾਵੋ ਦੇ ਕਰ ਦਰਬਾ ਕਹੋ ਕਹਾਂ ਪਿਖ ਲੀਜੈ ਸਰਬਾ। ਕਹਿੰਦਾ ਕਿ ਵੈਸਾ ਹੀ ਤੰਬੂ ਮੈਂ ਬਹੁਤ ਹੀ ਮਾਇਆ ਦਾ ਖਰਚ ਕਰਕੇ ਤੁਹਾਡੇ ਵਾਸਤੇ ਤਿਆਰ ਕਰਵਾਵਾਂਗਾ। ਸੱਚੇ ਪਾਤਸ਼ਾਹ ਮੈਂ ਬਹੁਤਾ ਕੀ ਕਹਿਣਾ ਹੈ ਜਦੋਂ ਤੰਬੂ ਤੁਹਾਡੇ ਹਜ਼ੂਰ ਪਹੁੰਚ ਜਾਏਗਾ ਤੇ ਤੁਸੀਂ ਆਪੇ ਹੀ ਦੇਖ ਲਿਓ ਕਿ ਕਿੰਨਾ ਸੁੰਦਰ ਉਹ ਤੰਬੂ ਹੈ। ਗਮਨਿਓ ਮਨ ਭਾਵਤ ਸੁਣ ਗੁਰ ਤੇ ਪਹੁੰਚੋ ਕਾਬਲ ਹਰਖਤ ਯੁਰ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਗਿਆ ਨੂੰ ਲੈ ਕੇ ਫਿਰ ਉਹ ਆਪਣੇ ਸ਼ਹਿਰ ਕਾਬਲ ਦੇ ਵਿੱਚ ਖੁਸ਼ੀ ਦੇ ਨਾਲ ਪਹੁੰਚ ਗਿਆ।
ਪ੍ਰਾਰੰਭ ਤਤ ਸ਼ਿਨ ਕਰਵਾਵਾ
ਚਾਹੀਤ ਦਰਬ ਸਰਬ ਪਹੁੰਚਾਵਾ। ਕਾਬਲ ਦੇ ਵਿੱਚ ਜਿਹੜਾ ਉਹ ਕਾਰੀਗਰ ਰਹਿੰਦਾ ਸੀ, ਮਸੰਦ ਉਹਦੇ ਕੋਲ ਪਹੁੰਚ ਗਿਆ ਤੇ ਉਸ ਨੂੰ ਆਖਿਆ ਕਿ ਔਰੰਗਜ਼ੇਬ ਦੇ ਵਾਸਤੇ ਜੈਸਾ ਤੰਬੂ ਬਣਾਇਆ ਹੈ ਵੈਸਾ ਹੀ ਤੰਬੂ ਤੂੰ ਦੁਬਾਰਾ ਸ਼ੁਰੂ ਕਰ ਦੇ ਸਤਿਗੁਰਾਂ ਦੇ ਵਾਸਤੇ। ਇਹ ਕਹਿ ਕੇ ਉਸਨੇ ਤੰਬੂ ਬਣਵਾਉਣਾ ਸ਼ੁਰੂ ਕਰ ਦਿੱਤਾ। ਜਿੰਨੀ ਮਾਇਆ ਚਾਹੀਦੀ ਸੀ ਪਹਿਲਾਂ ਪੇਸ਼ਗੀ ਦੇ ਰੂਪ ਦੇ ਵਿੱਚ ਉਹ ਦਿੱਤੀ। ਸਭ ਦੇਸ਼ਣ ਤੇ ਗੁਰ ਕੀ ਕਾਰ ਲੈ ਲੈ ਦਈ ਕਰਨ ਕੋ ਤਾਰ। ਸਾਰਿਆਂ ਦੇਸ਼ਾਂ ਦੇ ਵਿੱਚੋਂ ਫਿਰ ਫਿਰ ਕੇ ਮਸੰਦ ਨੇ ਉਗਰਾਹੀ ਨੂੰ ਇਕੱਠਾ ਕੀਤਾ ਤੇ ਸਾਰੀ ਮਾਇਆ ਲਿਆ ਕੇ ਉਸ ਕਾਰੀਗਰ ਨੂੰ ਦਿੱਤੀ, ਉਸ ਤੰਬੂ ਸੁੰਦਰ ਨੂੰ ਤਿਆਰ ਕਰਨ ਦੇ ਵਾਸਤੇ। ਬਾਰ ਬਾਰ ਕਹਿ ਕਰੀ ਤਗੀਦ ਜਿਮ ਤੁਰ ਕੇਸ਼ਰ ਨਿਕਟ ਰਸੀਦ। ਬਾਰ ਬਾਰ ਮਸੰਦ ਨੇ ਕਾਰੀਗਰ ਨੂੰ ਇਹ ਤਗੀਦ ਕੀਤੀ ਹੈ, ਇਹ ਹਦਾਇਤ ਕੀਤੀ ਹੈ ਕਿ ਦੇਖ ਧਿਆਨ ਦੇ ਨਾਲ ਵੈਸਾ ਹੀ ਤੰਬੂ ਬਣਾਵੇ ਜਿਸ ਤਰ੍ਹਾਂ ਦਾ ਬਣਾ ਕੇ ਭੇਜਿਆ ਹੈ ਔਰੰਗਜ਼ੇਬ ਦੇ ਵਾਸਤੇ। ਤਿਸ ਤੇ ਆਛੋ ਦੇਹ ਬਣਾਏ ਗੁਰ ਕਰ ਧਨ ਕੀ ਤੋਟ ਨਾ ਕਾਏ। ਮਸੰਦ ਨੇ ਕਾਰੀਗਰ ਨੂੰ ਆਖਿਆ ਕਿ ਭਾਵੇਂ ਔਰੰਗਜ਼ੇਬ ਦੇ ਨਾਲੋਂ ਵੀ ਵਧੀਆ ਤੰਬੂ ਸਤਿਗੁਰਾਂ ਦੇ ਵਾਸਤੇ ਬਣਾ, ਕਿਉਂਕਿ ਗੁਰੂ ਘਰ ਦੇ ਵਿੱਚ ਧਨ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਤੋਟ ਨਹੀਂ ਹੈ। ਜਿੰਨੀ ਮਾਇਆ ਖਰਚ ਆਵੇਗੀ ਓਨੀ ਮਾਇਆ ਨੂੰ ਖਰਚ, ਪਰ ਜਿਹੜਾ ਤੰਬੂ ਹੈ ਉਹ ਸੁੰਦਰ ਤੋਂ ਸੁੰਦਰ ਚਾਹੀਦਾ। ਇਮ ਬਨਵਾਵਤ ਪਾਵੋ ਕਾਲ ਅਤ ਸੁੰਦਰ ਸਭ ਕਰਿਓ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਤੰਬੂ ਨੂੰ ਬਣਾਉਣ ਦੇ ਵਿੱਚ ਬਹੁਤਾ ਸਾਰਾ ਸਮਾਂ ਲੱਗ ਗਿਆ ਤੇ ਬਹੁਤਾ ਸਾਰਾ ਧਨ ਵੀ ਖਰਚ ਆਇਆ। ਅਤ ਸੁੰਦਰ ਸਭ ਕਰਿਓ ਵਿਸਾਲ, ਬਹੁਤ ਹੀ ਸੁੰਦਰ ਤੰਬੂ ਉਸ ਕਾਰੀਗਰ ਨੇ ਸਤਿਗੁਰਾਂ ਦੇ ਵਾਸਤੇ ਤਿਆਰ ਕੀਤਾ। ਆਛੀ ਰੀਤ ਸਕਲ ਬਨਵਾਇਓ ਚਾਹੀਤ ਜੇਤਕ ਦਰਬ ਲਗਾਇਓ। ਕਵੀ ਜੀ ਲਿਖਦੇ ਨੇ ਕਿ ਚੰਗੀ ਰੀਤੀ ਦੇ ਨਾਲ ਸਾਰੇ ਤੰਬੂ ਨੂੰ ਤਿਆਰ ਕਰਵਾਇਆ, ਜਿੰਨੀ ਮਾਇਆ ਮੰਗੀ ਉਸ ਕਾਰੀਗਰ ਨੇ ਓਨੀ ਹੀ ਮਾਇਆ ਮਸੰਦ ਨੇ ਉਸ ਨੂੰ ਦਿੱਤੀ। ਸਵਾ ਲੱਖ ਇੱਕ ਸੰਮਤ ਕੇਰਾ ਲੇਤ ਬਟੋਰਤ ਧਨ ਕਰ ਫੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵਾ ਲੱਖ ਰੁਪਇਆ ਇੱਕ ਵਰੇ ਦਾ ਗੁਰੂ ਦਾ ਧਨ ਇਕੱਠਾ ਹੋਇਆ ਕਰਦਾ ਸੀ ਸੰਗਤਾਂ ਦੇ ਵੱਲੋਂ। ਦੈ ਸੰਮਤ ਕੀ ਜੋਰ ਗੁਰ ਕਾਰ ਹੋਤ 28 ਲੱਖ ਵਿਚਾਰ। ਇੱਕ ਸਾਲ ਦੀ ਉਗਰਾਹੀ 25 ਲੱਖ ਹੁੰਦੀ ਸੀ, ਇਸ ਕਰਕੇ 2 ਸਾਲਾਂ ਦੀ ਜਿਹੜੀ ਉਗਰਾਹੀ ਸੀ ਉਹ 28 ਲੱਖ ਇਕੱਠੀ ਹੋ ਗਈ ਮਸੰਦ ਦੇ ਕੋਲ। ਸੋ ਸਭ ਡੇਰੇ ਪਰ ਲਗਵਾਇਓ ਬਹੁ ਚਾਤਰ ਤਾ ਸਹਿਤ ਬਣਾਇਓ। ਕਵੀ ਜੀ ਲਿਖਦੇ ਨੇ ਕਿ 25 ਲੱਖ ਰੁਪਇਆ ਮਸੰਦ ਨੇ ਉਸ ਸੁੰਦਰ ਤੰਬੂ ਨੂੰ ਬਣਾਉਣ ਦੇ ਉੱਤੇ ਖਰਚ ਕਰ ਦਿੱਤਾ ਤੇ ਬੜੀ ਚਤੁਰਾਈ ਦੇ ਨਾਲ ਉਹ ਸੁੰਦਰ ਬਣਾਇਆ ਤੰਬੂ ਕਾਰੀਗਰ ਨੇ। ਸੋ ਉਚਵਾਏ ਅਨੰਦਪੁਰ ਆਨਾ ਬਹੁ ਨਰ ਸੰਗ ਸੰਭਾਰਨ ਠਾਨਾ। ਜਦੋਂ ਤੰਬੂ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਬਹੁਤੇ ਸਾਰੇ ਆਦਮੀਆਂ ਨੂੰ ਨਾਲ ਲੈ ਕੇ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਮਸੰਦ ਫਿਰ ਤੰਬੂ ਨੂੰ ਲੈ ਕੇ ਅਨੰਦਪੁਰ ਪਹੁੰਚਿਆ। ਮਿਲਿਓ ਆਣ ਸਤ ਗੁਰ ਪਗ ਪਰਿਓ ਡੇਰਾ ਤਿਆਰ ਨਿਵੇਦਨ ਕਰਿਓ। ਸਤਿਗੁਰਾਂ ਦੇ ਆਣ ਕੇ ਦਰਸ਼ਨ ਕੀਤੇ, ਹੱਥ ਜੋੜ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਜਿਹੜਾ ਮੈਂ ਤੁਹਾਨੂੰ ਤੰਬੂ ਆਖਿਆ ਸੀ ਉਹ ਬਿਲਕੁਲ ਤਿਆਰ ਹੋ ਗਿਆ, ਮੈਂ ਇੱਥੇ ਲੈ ਕੇ ਉਸ ਨੂੰ ਪਹੁੰਚ ਗਿਆ। ਪੁਣ ਪ੍ਰਭ ਸ੍ਰੀ ਮੁਖ ਹੁਕਮ ਬਖਾਨਾ ਤਹ ਲਗਾਏ ਸੋ ਡੋਰ ਨ ਤਾਨਾ। ਸਤਿਗੁਰਾਂ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ ਕਿ ਫਲਾਣੀ ਜਗ੍ਹਾ ਦੇ ਉੱਤੇ ਉਸ ਤੰਬੂ ਨੂੰ ਤਾਣ ਦਿੱਤਾ ਜਾਣ। ਤਬ ਹੇਰੇਗੇ ਜਿਮ ਇਹ ਪਯੋ ਚਿਰੰਕਾਲ ਮੈਂ ਲਿਆਵਨ ਕੀਓ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੰਬੂ ਬਿਲਕੁਲ ਲੱਗ ਕੇ ਤਿਆਰ ਹੋ ਜਾਏਗਾ ਫਿਰ ਅਸੀਂ ਜਾ ਕੇ ਇਸ ਨੂੰ ਦੇਖਾਂਗੇ, ਜਿਹਦੇ ਬਣ ਦੇ ਵਾਸਤੇ ਬਹੁਤਾ ਸਾਰਾ ਸਮਾਂ ਵੀ ਲੱਗ ਗਿਆ। ਲਗੇ ਫਰਾਸ਼ ਲਗਾਵਣ ਸੋਏ ਤਨੀ ਕਨਾਤ ਚੁਫੇਰੇ ਜੋਏ। ਉਸੇ ਵੇਲੇ ਚੰਗੀਆਂ ਵਿਛਾਈਆਂ ਥੱਲੇ ਕੀਤੀਆਂ ਗਈਆਂ ਨੇ, ਤਨੀ ਕਨਾਤ ਚੁਫੇਰੇ ਜੋਏ ਸਾਰਿਆਂ ਤੋਂ ਪਹਿਲਾਂ चार सफेरे सुंदर कनात ताने गए। बूटे निकसे बाग मनेंद फल फूलन दल केते अर बिंद। बहुत सुंदर कनात है जिदे उते बहुत तरह तरह दे फुल बूटे पए हुए ने। इस तरह लगता है कि जिवें बाग ही लग्या होए। फूल फलन दल कित अर बिंद, किते कोई फल है ते किते कोई फुल लग्या दिखाई देंदा है, ते किते किते इस तरह लगता है कि जिवें कमल दे फुल होण। पुण तंबू तान्यो ते समाही कंचन कलस तोंग जुग जाही। फिर उस कनात दे अंदर उस सुंदर तंबू नू तान्या गया। कंचन कलस तोंग जुग माही, पाव के सोने दे दो उच्चे कलस ने। पछे अंबर बहु बरन बरन के दिपे दूर आकार तरन के। बहुते सारे पश्मीने नू लाया गया है, तरह तरह दे रंगा दा वो लगा हुआ है। दिपत दूर आकार तरन के, पाव के वो इस तरह दी शोभा देंदा है दूरों के जिवे सूरज होवे। चार चकोण कलस लग चार दिपत महादुत गण गुल जार। चारे कोणियां दे विच जेड़े छोटे चार कलस ने ओ भी सोने दे बने हुए लगे ने। दिपत महादुत गण गुलजार, पाव के दुती बहुत ही ज्यादा गुलजार दे वांग है, पाव के फुलां दे वांग। वहर जरी चालर लर कंती अंतर मुक्ता लरी चुलंती। तंबू दे बाहर वार बहुत ही सारी जरी नू लाके जिड़िया चालरा ने ओ लाइया हुई सन, जिड़िया के लमक रही सन। तंबू दे अंदरले पासे बहुत कीमती मोती लाके ते लड़िया थले नू लमकाइया सन। चांदी सहत सुचामी करकी चोव खरी जोग काड़त बरकी। कवि संतोख सिंह जी लिखते ने कि बहुता सारा सोना ते बहुती सारी चांदी लाई हुई सी, चोबा बहुत वधिया तरीके दे नाल घड़िया हुई है। चार चाननी चमक चकौनी तने तान कर दीपत लोनी। सुंदर जड़ी चाननी है जड़ी के बहुत ज्यादा चमक रही सी, उसनु भी अंदरले पासे तान्या गया है। तनी तान कर दीप तलोनी, पाव के बल दे नाल तानी गई सुंदर ओ चमकदी सी चाननी। तन लाग्यो जे लाख अटाई अस डेरे को हेर गुसाई। कवि संतोख सिंह जी लिखते ने कि जिस तंबू नु बनाउण दे वास्ते 2.5 लाख रुपया खर्चा गया सी, ऐसे वधिया तंबू नु जदों तान्या गया ते सतगुरु गोविंद सिंह सच्चे पातशाह जी ने फिर उस सुंदर तंबू नु जाके देखिया किस तरीके दा सी। कवि करतार सिंह जी क्लास वालिए इस तरीके दे नाल बयान करदे ने उस तंबू दा। 2.5 लाख रुपया खर्च करके लियाया सिख है सी नेचा तार वावा। सतगुरा ने बाहर लवा डिठा बहुत खुश होए सोयो चार वावा। बनिया सी पश्मीने दा सारा ही ओ सब कम कम होया जरीदार वावा। बेल बूटे चुफेरे सी सज रहे कम दे सुनहरी चमकार वावा। हाथी घोड़े ते मोर चकोर बने देन बाग दे फुल बहार वावा। कई थां शतरंज दे बने चौपड़ खड़े संतरी लै तलवार वावा। चारों तरफ सुनहरी चल रासन डोरा रेशमी अपर अपार वावा। चोबा थम सारे बने गंगा जमुना पड़दे मखमली से चिगनदार वावा। सारे कम होए जर दोजियां दे बनिया फर्श बनात सवार वावा। साहेबान कनाता ते कई चिक्का थां थां रहे कम सार वावा। ਮਸਨੰਦ ਗਲੀਚੇ ਵੀ ਕੀਮਤੀ ਸਨ, ਵੇਖ ਲੋਕ ਰਹੇ ਹੋ ਬਲਿਹਾਰ ਵਾਵਾ, ਉੱਪਰ ਕਲਸ ਸਵਰਨ ਦੇ ਫੱਬ ਰਹੇ, ਕਾਰੀਗਰਾਂ ਕੀਤੀ ਸੋਹਣੀ ਕਾਰ ਵਾਵਾ। ਸਿਫਤ ਕਿਸ ਤਰ੍ਹਾਂ ਕੀਤੀ ਜਾਏ ਸਾਰੀ, ਇਹੋ ਆਖ ਸਕਾਂ ਬਾਰ ਬਾਰ ਵਾਵਾ। ਤਨ ਸਿੱਖੀ ਤੇ ਤਨ ਪ੍ਰੇਮ ਉਹਨਾਂ ਗੁਰਾਂ ਨਾਲ ਕਰਦੇ ਜੋ ਪਿਆਰ ਵਾਵਾ। ਉਸ ਸਮੇਂ ਸਿੱਖ ਵੀ ਤਨ ਹੋਇਆ, ਸੱਚੀ ਸਿੱਖੀ ਦੇ ਹੋਏ ਹੱਕਦਾਰ ਵਾਵਾ। ਮੈਂ ਪੀ ਰੱਖਦਾ ਕਰਤਾਰ ਸਿੰਘਾ, ਸਿੱਖੀ ਗੁਰ ਬਖਸ਼ੇ ਬਖਸ਼ਣ ਹਾਰ ਵਾਵਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ, ਇਸ ਤਰ੍ਹਾਂ ਦੀ ਉਸ ਦੀ ਬਣਾਵਟ ਦਾ ਜ਼ਿਕਰ ਕਰਦੇ ਨੇ। ਇਹ ਵੀ ਕਹਿੰਦੇ ਨੇ ਕਿ ਧੰਨ ਉਹ ਸਿੱਖ ਨੇ ਜਿਹੜੇ ਕਿ ਆਪਣੇ ਗੁਰੂ ਦੇ ਵਾਸਤੇ ਐਸੀ ਸੁੰਦਰ ਚੀਜ਼ ਤਿਆਰ ਕਰਕੇ ਤੇ ਸਿੱਖੀ ਦੇ ਹੱਕਦਾਰ ਬਣਦੇ ਨੇ। ਨਾਲ ਦੀ ਨਾਲ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਏ, ਇਹ ਵੀ ਕਹਿੰਦੇ ਨੇ ਕਿ ਮੈਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਇਹ ਮੰਗ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਵੀ ਸਿੱਖੀ ਦਾ ਦਾਨ ਦੇਣ। ਮੈਂ ਇਹੀ ਕੁਝ ਉਸ ਦੇ ਵਾਸਤੇ ਕਹਿ ਸਕਦਾ ਹਾਂ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਏ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਤੰਬੂ ਜਾਂ ਸਿਰਫ ਇੱਕ ਔਰੰਗਜ਼ੇਬ ਦੇ ਵਾਸਤੇ ਬਣਿਆ ਸੀ ਤੇ ਜਾਂ ਦੂਸਰਾ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਾਸਤੇ ਉਸ ਮਸੰਦ ਨੇ ਬਣਵਾਇਆ ਸੀ। ਇਹੋ ਜਿਹਾ ਤੰਬੂ ਵਿੱਚ ਦੇਸ ਸਾਰੇ, ਕਿਸੇ ਰਾਜੇ ਦੇ ਪੀ ਨਹੀਂ ਕਰ ਸੀ ਜੀ, ਸਿਰਫ ਇੱਕ ਔਰੰਗੇ ਦੇ ਪਾਸ ਹੈ ਸੀ, ਇਹਦੀ ਤੁਲਤਾ ਸਕੇ ਨਾ ਕਰ ਸੀ ਜੀ। ਉਹ ਹੁਕਮ ਦੇ ਨਾਲ ਬਣਵਾਇਆ ਸੀ, ਇਹ ਬਣਿਆ ਪ੍ਰੇਮ ਨੂੰ ਤਰ ਸੀ ਜੀ, ਇੱਕ ਪ੍ਰੇਮ ਤੇ ਦੂਸਰੀ ਖਰਚ ਹੋਈ, 2.5 ਲੱਖੋਂ ਵਧੀਕ ਹੀ ਜਰ ਸੀ ਜੀ। ਸਤਿਗੁਰੂ ਜੀ ਬਹੁਤ ਹੀ ਖੁਸ਼ ਹੋਏ, ਡਿੱਠਾ ਸਿੱਖ ਵੱਲੇ ਨਿਗਾਹ ਪਰ ਸੀ ਜੀ, ਦਿੱਤਾ ਕਰ ਨਿਹਾਲ ਕਰਤਾਰ ਸਿੰਘਾ, ਸਿੱਖ ਭਾਵ ਜਲੋਂ ਗਿਆ ਉਹ ਤਰ ਸੀ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਹ ਜਿਹੜਾ ਪਹਿਲਾ ਔਰੰਗਜ਼ੇਬ ਦੇ ਵਾਸਤੇ ਤੰਬੂ ਬਣਿਆ ਹੈ, ਉਹ ਹੁਕਮ ਦੇ ਨਾਲ ਬਣਿਆ ਸੀ, ਇਹ ਬਣਿਆ ਸੀ ਪ੍ਰੇਮ ਦੇ ਨਾਲ, ਭਾਵ ਕਿ ਪ੍ਰੇਮ ਦੇ ਨਾਲ ਬਣਵਾਇਆ ਗਿਆ ਸੀ ਸਤਿਗੁਰਾਂ ਦੇ ਵਾਸਤੇ। ਇਸ ਤਰੀਕੇ ਦੇ ਨਾਲ ਉਸ ਤੰਬੂ ਨੂੰ ਤਾਣਿਆ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸੁੰਦਰ ਤੰਬੂ ਨੂੰ ਦੇਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਨਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆਂ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।